ਚੌਪਈ ਹੋਤ ਪਿਓ ਤਿਨ ਕੋ ਕਲਿਆਨੀ।
ਜਿਨੇ ਗੁਰਸਿੱਖ ਗੁਰੂ ਸ਼ਰਨ ਚ ਆਏ, ਭਾਈ ਬਾਲਾ ਜੀ, ਭਾਈ ਕਿਸ਼ਨਾ ਜੀ, ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਤਿਨਾਂ ਨੂੰ ਕਲਿਆਣ ਦੀ ਪ੍ਰਾਪਤੀ ਹੋਈ।
ਗੁਰ ਕੀ ਸਿੱਖ ਹੋਈ ਮਨ ਮਾਨੀ।
ਔਰ ਗੁਰੂ ਕੇ ਸਿੱਖ ਹੋ ਗਏ, ਤਿਨਾਂ ਦਾ ਮਨ ਗੁਰਸਿੱਖੀ ਨਾਲ ਪਤੀਜ ਗਿਆ, ਗੁਰਸਿੱਖੀ ਵਿਚ ਤਿਨਾਂ ਦਾ ਮਨ ਮੰਨ ਗਿਆ।
ਨਾਮ ਸਮੁੰਦਾ ਇੱਕ ਚੱਲ ਆਇਓ।
ਇੱਕ ਗੁਰੂ ਕੇ ਸਿੱਖ ਜਿਨ੍ਹਾਂ ਦਾ ਨਾਮ ਹੈ ਭਾਈ ਸਮੁੰਦਾ ਜੀ, ਭਾਈ ਸਮੁੰਦਾ ਜੀ ਚੱਲ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਦੀ ਸ਼ਰਨ ਆਏ ਹਨ।
ਸ਼੍ਰੀ ਅਰਜਨ ਕੋ ਸੀਸ ਨਿਵਾਯੋ।
ਪੰਜਵੇਂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਤੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਭਾਈ ਸਮੁੰਦਾ ਜੀ ਨੇ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ। ਗੁਰੂ ਚਰਨਾਂ ਵਿਚ ਭਾਈ ਸਮੁੰਦਾ ਜੀ ਨੇ ਵੰਦਨਾ ਕੀਤੀ ਹੈ।
ਬੈਠ ਨਿਕਟ ਮੁਖ ਬਾਕ ਬਖਾਨੀ।
ਔਰ ਪਾਤਸ਼ਾਹ ਜੀ ਦੇ ਪਾਸ ਬੈਠ ਕੇ ਭਾਈ ਸਮੁੰਦਾ ਜੀ ਬੋਲੇ, ਬੇਨਤੀ ਕਰਦਿਆਂ ਕਹਿਣ ਲੱਗੇ,
ਗੁਰੂ ਗਰੀਬ ਨਿਵਾਜ ਸੁਜਾਨੀ।
ਇਹ ਗਰੀਬਾਂ ਨੂੰ ਨਿਵਾਜਣ ਵਾਲੇ ਗੁਰੂ ਗਰੀਬ ਨਿਵਾਜ ਸੁਜਾਨ ਸਤਿਗੁਰੂ, ਸਭ ਦਿਆਂ ਦਿਲਾਂ ਦੀਆਂ ਤੁਸੀਂ ਜਾਣਦੇ ਹੋ, ਅੰਤਰਜਾਮੀ ਹੋ।
ਸਨਮੁਖ ਬੀਮੁਖ ਕਹੀਏ ਕੌਣ।
ਮਹਾਰਾਜ ਜੀ ਕਿਰਪਾ ਕਰਕੇ ਦੱਸੋ, ਸਨਮੁਖ ਕਿਸ ਨੂੰ ਕਹਿੰਦੇ ਨੇ ਤੇ ਬੇਮੁਖ ਕਿਸ ਨੂੰ ਕਹਿੰਦੇ ਹਨ? ਗੁਰਬਾਣੀ ਵਿਚ ਸਨਮੁਖ ਦਾ ਵੀ ਜ਼ਿਕਰ ਆਉਂਦਾ ਹੈ, ਗੁਰਬਾਣੀ ਵਿਚ ਬੇਮੁਖਾਂ ਦਾ ਵੀ ਜ਼ਿਕਰ ਆਉਂਦਾ। ਪਾਤਸ਼ਾਹ ਸਨਮੁਖ ਕਿਸ ਨੂੰ ਕਹਿੰਦੇ ਹਨ ਔਰ ਬੇਮੁਖ ਕਿਸ ਨੂੰ ਕਹਿੰਦੇ ਹਨ?
ਆਪ ਬਖਾਨੋ ਲੱਛਣ ਦੋਨ।
ਦੋਨਾਂ ਦੇ ਲੱਛਣ ਦੱਸੋ, ਸਨਮੁਖ ਦੇ ਲੱਛਣ ਕੀ ਨੇ, ਨਿਸ਼ਾਨੀਆਂ ਕੀ ਨੇ ਤੇ ਬੇਮੁਖ ਦੇ ਲੱਛਣ ਕੀ ਹਨ?
ਜਿਸ ਤੇ ਮੈਂ ਜਾਣੋ ਮਨ ਮਾਈ।
ਜਿਹਦੇ ਨਾਲ ਮਹਾਰਾਜ ਜੀ ਮੈਨੂੰ ਇਸ ਗੱਲ ਦਾ ਗਿਆਨ ਹੋ ਜਾਵੇ ਕਿ ਸਨਮੁਖ ਦੀ ਪਰਿਭਾਸ਼ਾ ਕੀ ਹੈ ਤੇ ਜਿਹੜੇ ਬੇਮੁਖ ਨੇ ਉਹਨਾਂ ਦੀ ਮਰਿਆਦਾ, ਉਹਨਾਂ ਦੇ ਲੱਛਣ, ਉਹਨਾਂ ਦੀਆਂ ਕਰਤੂਤਾਂ ਕੀ ਹਨ?
ਸਨਮੁਖ ਬਣੋ ਬੇਮੁਖ ਹੋਏ ਨਾਈ।
ਮਹਾਰਾਜ ਮੈਂ ਸਨਮੁਖ ਬਣਾ ਤੇ ਬੇਮੁਖ ਨਾ ਹੋਵਾਂ। ਆਪ ਜੀ ਕਿਰਪਾ ਕਰਕੇ ਸਨਮੁਖ ਤੇ ਮਨਮੁਖ ਦੇ ਬੇਮੁਖ ਦੇ ਲੱਛਣ ਦੱਸ ਦਿਓ, ਜਿਹਦੇ ਨਾਲ ਮੈਂ ਸਨਮੁਖ ਬਣਾ ਤੇ ਬੇਮੁਖ ਨਾ ਹੋਵਾਂ।
ਸੁਨ ਗੁਰ ਕਿਓ ਹੋਤ ਬੜ ਸ਼ਾਹੂ।
ਪਾਤਸ਼ਾਹ ਜੀ ਉਦਾਹਰਣ ਦੇ ਕੇ ਸਮਝਾਉਂਦੇ, ਕਹਿੰਦੇ ਭਾਈ ਸਮੁੰਦਾ ਜੀ ਸੁਣੋ, ਜਿਵੇਂ ਕਿਸੇ ਸ਼ਹਿਰ ਚ, ਕਿਸੇ ਨਗਰ ਚ ਕੋਈ ਵੱਡਾ ਸ਼ਾਹੂਕਾਰ ਹੁੰਦਾ। ਸ਼ਾਹੂਕਾਰ ਹੁੰਦੇ ਜਿਹੜੇ, ਜਿਵੇਂ ਅੱਜ ਕੱਲ ਜ਼ਿਮੀਦਾਰਾਂ ਦੇ ਆੜਤੀ ਹੁੰਦੇ ਹੈ, ਉਹਨਾਂ ਆੜਤੀਆਂ ਦੇ ਕੋਲੋਂ ਜਾ ਕੇ ਉਹ ਧਨ ਲੈ ਲੈਂਦੇ, ਸ਼ਾਹੂਕਾਰਾਂ ਦੇ ਕੋਲੋਂ ਜਾ ਕੇ ਵਿਆਜ ਤੇ ਉਹ ਧਨ ਲੈ ਲੈਂਦੇ ਹੈ। ਕਹਿੰਦੇ ਏਦਾਂ ਜਿਵੇਂ ਕੋਈ ਸ਼ਹਿਰ ਦੇ ਵਿੱਚ ਕੋਈ ਵੱਡਾ ਸ਼ਾਹੂਕਾਰ ਹੋਵੇ,
ਕਾਰਜ ਕਰਨ ਪਠਾਵੇ ਕਾਹੂ।
ਉਹਦੇ ਕੋਲ ਕੋਈ ਬੰਦੇ ਆਵਣ, ਉਹ ਸ਼ਾਹੂਕਾਰ ਕੰਮ ਕਰਨ ਵਾਸਤੇ ਉਹਨਾਂ ਬੰਦਿਆਂ ਨੂੰ ਭੇਜੇ।
ਬੁੱਧ ਤੇ ਬਲ ਤੇ ਪ੍ਰੇਮ ਲਗਾਈ।
ਤੇ ਭੇਜਣ ਵੇਲੇ ਉਹ ਪੈਸੇ ਵੀ ਦੇਵੇ ਵੀ ਆ ਜਾ ਕੇ ਤੁਸੀਂ ਆਪਣੀ ਬੁੱਧੀ ਨਾਲ, ਬਲ ਨਾਲ ਕੰਮ ਕਰਕੇ ਆਓ। ਸ਼ਾਹੂਕਾਰ ਦੇ ਕੋਲ ਬੰਦੇ ਹੋਣ, ਦੋਵੇਂ ਬੰਦਿਆਂ ਨੂੰ ਉਹਨੇ ਪੈਸੇ ਦਿੱਤੇ ਵੀ ਜਾਓ ਤੁਸੀਂ ਆ ਫਲਾਣੇ ਨਗਰ ਚ ਜਾਓ, ਉੱਥੇ ਜਾ ਕੇ ਤੁਸੀਂ ਇਹਦੇ ਨਾਲ ਧਨ ਵਿਹਾਜੋ, ਵੜਜ ਕਰੋ, ਬੁੱਧੀ ਨਾਲ, ਬਲ ਨਾਲ ਕੰਮ ਕਰਕੇ ਆਓ।
ਜੋ ਕਾਰਜ ਕੋ ਲੀਤ ਬਨਾਈ।
ਜਿਹੜਾ ਤਾਂ ਸ਼ਾਹੂਕਾਰ ਕਹਿਣ ਮੁਤਾਬਕ ਉਸੇ ਤਰ੍ਹਾਂ ਦੂਜੇ ਨਗਰ ਚ ਜਾ ਕੇ ਉਹ ਆਪਣਾ ਕੰਮ ਬਣਾ ਲਵੇ, ਕੰਮ ਕਰ ਲਵੇ।
ਸੋ ਸਨਮੁਖ ਆਵਤ ਚੱਲ ਸ਼ਾਹੂ।
ਉਹ ਕੰਮ ਕਰਨ ਤੋਂ ਬਾਅਦ ਸ਼ਾਹੂਕਾਰ ਕੋਲ ਸਿੱਧੇ ਮੱਥੇ ਆਉਂਦਾ, ਸਿੱਧੇ ਮੱਥੇ ਜਦੋਂ ਚੱਲ ਕੇ ਆਉਂਦਾ ਵੀ ਮੈਂ ਜਿਹੜਾ ਕੰਮ ਸ਼ਾਹੂਕਾਰ ਜੀ ਤੁਸੀਂ ਕਿਹਾ ਸੀ ਕਰਕੇ ਆਇਆ, ਉਹਨੂੰ ਕਹਿੰਦੇ ਆ ਸਨਮੁਖ। ਉਹ ਤਾਂ ਹੁਣ ਸਨਮੁਖ ਹੀ ਆਵੇਗਾ ਨਾ ਜਿਹਨੇ ਕਰ ਲਿਆ। ਉਹਨੇ ਸ਼ਾਹੂਕਾਰ ਦੇ ਦਿੱਤੇ ਪੈਸਿਆਂ ਦੀ ਸਹੀ ਵਰਤੋਂ ਕੀਤੀ, ਕੰਮ ਕੀਤਾ, ਕੰਮ ਕਰਕੇ ਸ਼ਾਹੂਕਾਰ ਕੋਲ ਵਾਪਸ ਆ ਗਿਆ।
ਨਹੀਂ ਕਰੀ ਬੇਮੁਖ ਲਖ ਤਾਉ।
ਜਿਹੜਾ ਦੂਜਾ ਸੀ ਉਹਨੇ ਪੈਸੇ ਲਏ ਸ਼ਾਹੂਕਾਰ ਦੇ, ਦੂਜੇ ਨਗਰ ਚ ਜਿਹੜਾ ਕੰਮ ਕਰਨ ਗਿਆ ਸੀ ਉਹ ਨਹੀਂ ਕੀਤਾ, ਸਗੋਂ ਜਿਹੜੇ ਪੈਸੇ ਸੀ ਉਹ ਸ਼ਰਾਬ ਕਬਾਬ ਚ ਖਰਾਬ ਕਰ ਦਿੱਤੇ। ਹੁਣ ਉਹ ਜਦੋਂ ਵਾਪਸ ਨਹੀਂ ਆਇਆ, ਉਹਨੂੰ ਕਹਿੰਦੇ ਆ ਬੇਮੁਖ, ਜਿਹੜਾ ਵਾਪਸ ਨਹੀਂ ਪਰਤਿਆ। ਉਹ ਫਿਰ ਬੇਮੁਖ ਸਦੀਂਦਾ, ਉਹਨੂੰ ਬੇਮੁਖ ਕਹਿੰਦੇ ਹਨ।
ਵਾਹਿਗੁਰੂ ਤਿਮ ਪਠਿਓ ਨਰਨ ਕੋ।
ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਹੈ, ਪਰਮੇਸ਼ਰ ਹੈ, ਉਹ ਸ਼ਾਹੂਕਾਰ ਹੈ। ਵਾਹਿਗੁਰੂ ਨੇ ਸੰਸਾਰ ਦੇ ਜੀਵਾਂ ਨੂੰ ਸਵਾਸਾਂ ਦੀ ਪੂੰਜੀ ਦੇ ਕੇ ਸੰਸਾਰ ਚ ਭੇਜਿਆ ਵੀ ਜਾਓ, ਜਾ ਕੇ ਭਜਨ ਕਰੋ, ਨਾਮ ਜਪੋ, ਭਲੇ ਕਰਮ ਕਰੋ। ਤੋ ਸਵਾਸਾਂ ਦੀ ਪੂੰਜੀ ਲੈ ਕੇ ਪਰਮੇਸ਼ਰ ਦੇ ਭੇਜੇ ਹੋਏ ਜੀਵ ਸੰਸਾਰ ਵਿਚ ਆਉਂਦੇ ਹਨ।
ਨਾਮ ਦਾਨ ਇਸ਼ਨਾਨ ਕਰਨ ਕੋ।
ਕਾਹਨੂੰ ਭੇਜਿਆ ਵੀ ਜਾ ਕੇ ਨਾਮ ਜਪੋ, ਦਾਨ ਕਰੋ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਪੁੰਨ ਕਰਮ ਕਰੋ, ਪੁੰਨ ਦਾਨ ਦਾ ਸਰੀਰ ਬਣਾਓ। ਏਦਾਂ ਅਕਾਲ ਪੁਰਖ ਜੀ ਭੇਜਦੇ ਨੇ ਜੀਵਾਂ ਨੂੰ।
ਪਾਚਲ ਰਾਤ ਨੀਂਦ ਕੋ ਤਿਆਗੀ।
ਨਾਲੇ ਵੀ ਕਿਹਾ ਵੀ ਪਹਿਲੇ ਪਿਛਲੇ ਪੈਰ ਨੀਂਦ ਦਾ ਤਿਆਗ ਕਰਕੇ ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਉੱਠ ਕੇ ਸਾਧਨਾ ਕਰਨੀ ਹੈ।
ਕਰੇ ਸੋਚ ਮੱਜਨ ਅਨੁਰਾਗੀ।
ਸਰੀਰ ਦੀ ਕਿਰਿਆ ਸੋਧ ਕੇ ਫਿਰ ਇਸ਼ਨਾਨ ਪਾਨ ਕਰਨਾ ਪ੍ਰੇਮ ਸਹਿਤ।
ਅੰਮ੍ਰਿਤ ਵੇਲੇ ਨਿਤ ਸਤਨਾਮ।
ਔਰ ਨੇਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦਾ ਜਾਪ ਜਪਣਾ, ਗੁਰਬਾਣੀ ਦਾ ਅਭਿਆਸ ਕਰਨਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਨਾਲ ਨਾਲ। ਇਹ ਅਕਾਲ ਪੁਰਖ ਜੀ ਕਹਿ ਕੇ ਭੇਜਦੇ ਆ ਜੀਵ ਨੂੰ ਕਿ ਆ ਜੀਵ ਤੈਨੂੰ ਸੰਸਾਰ ਚ ਭੇਜਣ ਲੱਗਾ ਵੀ ਤੂੰ ਇਹ ਕੰਮ ਕਰਨੇ ਆ ਜਾ ਕੇ, ਨਾਮ ਦਾਨ ਤੇ ਇਸ਼ਨਾਨ, ਇਹਨਾਂ ਤਿੰਨਾਂ ਨੂੰ ਦ੍ਰਿੜ ਕਰਨਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੱਚੇ ਨਾਮ ਦਾ ਜਾਪ ਜਪਣਾ ਪ੍ਰੇਮ ਸਹਿਤ, ਉਹ ਵੀ ਨਿਸ਼ਕਾਮ ਹੋ ਕੇ, ਕਾਮਨਾ ਤੋਂ ਰਹਿਤ ਹੋ ਕੇ ਭਜਨ ਕਰਨਾ।
ਸਿਮਰੈ ਪ੍ਰੀਤ ਧਰੇ ਨਿਸ਼ਕਾਮ।
ਪ੍ਰੇਮ ਨੂੰ ਹਿਰਦੇ ਚ ਧਾਰਨ ਕਰਕੇ ਨਾਮ ਦੀ ਪੁਨਾ ਪੁਨਾ ਕਮਾਈ ਕਰਨੀ ਹੈ। ਬਾਰੰਬਾਰ ਨਿਸ਼ਕਾਮ ਹੋ ਕੇ ਨਾਮ ਦਾ ਜਾਪ ਜਪਣਾ ਹੈ।
ਗੁਰਬਾਣੀ ਪਠ ਰਿਦੇ ਵਿਚਾਰੀ।
ਫਿਰ ਗੁਰਬਾਣੀ ਨੂੰ ਪੜਨਾ, ਗੁਰਬਾਣੀ ਪੜ ਕੇ ਤੇ ਗੁਰਬਾਣੀ ਦੀ ਵਿਚਾਰ ਕਰਨੀ ਆਪਣੇ ਹਿਰਦੇ ਚ ਕਿ ਗੁਰਬਾਣੀ ਕੀ ਕਹਿ ਰਹੀ ਹੈ, ਕੀ ਹੁਕਮ ਫੁਰਮਾ ਰਹੀ ਹੈ।
ਤਰਨ ਉਹਦੇ ਨਿਜ ਕਾਜ ਸੰਭਾਰੀ।
ਔਰ ਫਿਰ ਜਦੋਂ ਦਿਨ ਚੜੇ, ਦਿਨ ਚੜਦਿਆਂ ਫਿਰ ਆਪਣੇ ਕਾਰ ਵਿਹਾਰ ਸੰਭਾਲ ਲਵੇ, ਅੰਮ੍ਰਿਤ ਵੇਲਾ ਭਜਨ ਕਰਦਿਆਂ ਬਤੀਤ ਕਰੇ, ਦਿਨ ਚੜੇ ਤੇ ਦਿਨ ਚੜਦਿਆਂ ਫਿਰ ਆਪਣੇ ਕਾਰ ਵਿਹਾਰ ਸੰਭਾਲ ਲਵੇ।
ਮੁਖ ਮੈਂ ਕਿਦੋਂ ਰਿਦੇ ਸਤਨਾਮੋ।
ਤੇ ਦਿਨ ਸਮੇਂ ਵੀ ਜਦੋਂ ਕਾਰ ਵਿਹਾਰ ਕਰੇ ਆਪਣੇ ਮੁਖ ਵਿੱਚ ਜਾਂ ਹਿਰਦੇ ਵਿੱਚ, ਨਾਮ ਜਪੀ ਜਾਵੇ। ਜੇ ਮੁਖ ਤੋਂ ਜਪ ਸਕਦਾ ਮੁਖ ਤੋਂ ਜਪ ਲਵੇ, ਤੇ ਜੇ ਹਿਰਦੇ ਤੋਂ ਜਪ ਸਕਦਾ ਤਾਂ ਹਿਰਦੇ ਚੋਂ ਜਪ ਲਵੇ। ਜੇ ਕੰਮ ਵੀ ਕਰਦਾ ਦਿਨੇ ਤੇ ਦਿਨੇ ਵੀ ਕਾਰ ਵਿਹਾਰ ਕਰਦਿਆਂ ਮੁਖ ਕਰਕੇ ਜਾਂ ਹਿਰਦੇ ਕਰਕੇ ਨਾਮ ਦੀ ਕਮਾਈ ਕਰੇ।
ਸਦਾ ਸੰਭਾਰੀ ਕਰਤੀ ਕਾਮੋ।
ਕੰਮ ਕਾਰ ਕਰਦਿਆਂ ਵੀ ਸਦਾ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਸੰਭਾਲ ਕਰਨੀ ਹੈ। ਇਹ ਸਮਝਣਾ ਵੀ ਮੇਰਾ ਅਸਲੀ ਕੰਮ ਇਹੀ ਹੈ ਨਾਮ ਜਪਣ ਦਾ, ਮੇਰਾ ਜਿਹੜਾ ਕਾਰਜ ਹੈ ਇਹੀ ਹੈ ਭਜਨ ਕਰਨ ਦਾ। ਆਹ ਜਿਹੜੇ ਕਾਰ ਵਿਹਾਰ ਨੇ, ਕਿਰਤ ਬਿਰਤ ਆ, ਇਹ ਤਾਂ ਰੁਜ਼ਗਾਰ ਵਾਸਤੇ, ਧਰਮ ਦੀ ਕਿਰਤ ਵਾਸਤੇ ਵੀ ਘਰ ਦਾ ਪਰਿਵਾਰ ਦਾ ਸਾਰਾ ਪ੍ਰਬੰਧ ਚੱਲਦਾ ਰਹੇ ਉਹਦੇ ਲਈ ਹੈ। ਮੇਰੇ ਵਾਸਤੇ ਜਿਹੜਾ ਮੇਰੇ ਕੰਮ ਆਉਣਾ ਉਹ ਇਹੀ ਆਉਣਾ ਪਰਮੇਸ਼ਰ ਦਾ ਭਜਨ। ਏਦਾਂ ਸਮਝ ਕੇ ਹਰੀ ਅਕਾਲ ਪੁਰਖ ਜੀ ਦੇ ਨਾਮ ਦੀ ਕਮਾਈ ਕਰੀ ਜਾਵੇ।
ਜਿਨੋ ਨਾ ਮੰਨਤੀ ਪ੍ਰਭੂ ਵਿਸਾਰਿਓ।
ਕਹਿੰਦੇ ਜਿਨ੍ਹਾਂ ਨੇ ਕਦੇ ਆਪਣੇ ਹਿਰਦੇ ਵਿੱਚੋਂ ਪ੍ਰਭੂ ਦਾ ਨਾਮ ਨਹੀਂ ਵਿਸਾਰਿਆ।
ਸਤ ਸੰਗਤ ਮਿਲ ਬੀਹਿਤ ਤਾਰਿਓ।
ਜਿਨ੍ਹਾਂ ਨੇ ਸਦਾ ਹੀ ਸਤ ਸੰਗਤ ਨਾਲ ਮਿਲਣ ਦੀ ਪ੍ਰੀਤ ਰੱਖੀ ਹੈ ਕਿ ਮੈਂ ਸਤ ਸੰਗਤ ਕਰਾਂ, ਵੱਧ ਤੋਂ ਵੱਧ ਸੰਗਤ ਵਿੱਚ ਜਾਵਾਂ, ਕਥਾ ਸੁਣਾ, ਕੀਰਤਨ ਸੁਣਾ।
ਜਥਾ ਸ਼ਕਤ ਨਿਤ ਦਿੱਤੀ ਦਾਨ।
ਫਿਰ ਜਥਾ ਸ਼ਕਤ ਨਿਤ ਦਾਨ ਕਰਦੇ ਆ, ਨਿਤਾ ਪ੍ਰਤੀ ਜਥਾ ਸ਼ਕਤ ਆਪਣੀ ਧਰਮ ਦੀ ਕਿਰਤ ਵਿਰਤ ਦੀ ਕਮਾਈ ਚੋਂ ਉਹ ਦਾਨ ਕਰਦੇ ਹਨ।
ਨਗਨ ਚੁਦਤ ਕੋ ਦੇਖ ਸੁਜਾਨ।
ਕੋਈ ਨੰਗਾ ਦਿਸੇ ਉਹਨੂੰ ਕੱਪੜਾ ਦਿੰਦੇ ਆ, ਕੋਈ ਭੁੱਖਾ ਦਿਸੇ ਉਹਨੂੰ ਭੋਜਨ ਛਕਾਉਂਦੇ ਹਨ।
ਜਿਨ ਜਗ ਮੈਂ ਇਮ ਕਾਜ ਬਨਾਯੋ।
ਜਿਹੜੇ ਇਸ ਜਗਤ ਵਿੱਚ ਆ ਕੇ ਏਦਾਂ ਦੇ ਕੰਮ ਕਰਦੇ ਆ ਜਿਹੜੇ ਉੱਪਰ ਦੱਸੇ ਆ, ਅੰਮ੍ਰਿਤ ਵੇਲੇ ਉੱਠਣਾ, ਗੁਰਬਾਣੀ ਪੜ੍ਹਨੀ, ਸਤਸੰਗਤ ਕਰਨੀ, ਭਜਨ ਕਰਨਾ, ਦਾਨ ਪੁੰਨ ਕਰਨਾ, ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਕਰਮ ਇਹ ਸੰਸਾਰ ਵਿੱਚ ਕਰਦੇ ਹਨ।
ਲੱਗ ਵਿਸ਼ਿਅਨ ਨੇ ਜਨਮ ਗਵਾਯੋ।
ਜਿਨ੍ਹਾਂ ਨੇ ਵਿਸ਼ੇ ਵਿਕਾਰਾਂ ਚ ਲੱਗ ਕੇ ਆਪਣਾ ਜਨਮ ਨਹੀਂ ਗਵਾਇਆ, ਯਾਨੀ ਕਿ ਵਿਕਾਰਾਂ ਵਿੱਚ ਖਚ ਧੋ ਕੇ ਆਪਣਾ ਸਮਾਂ ਅਜਾਈ ਨਹੀਂ ਗਵਾਇਆ।
ਵਾਹਿਗੁਰੂ ਕੇ ਸਨਮੁਖ ਸੋਏ।
ਜਿਹੜੇ ਇਹੋ ਜਿਹੇ ਪੁਰਸ਼ ਨੇ, ਇਹੋ ਜਿਹੇ ਜੀਵ ਨੇ, ਉਹ ਫਿਰ ਅਕਾਲ ਪੁਰਖ ਦੇ ਸਨਮੁਖ ਹੋ ਕੇ ਜਾਂਦੇ। ਉਹਨਾਂ ਨੂੰ ਕਹਿੰਦੇ ਆ ਸਨਮੁਖ। ਇਹ ਸਨਮੁਖਾਂ ਦੇ ਲੱਛਣ ਨੇ, ਜਿਹੜੇ ਏਦਾਂ ਦੇ ਕਰਮ ਕਰਕੇ, ਜਦੋਂ ਏਦਾਂ ਦੇ ਕਰਮ ਕਰਕੇ ਜਨਮ ਜਿੱਤ ਕੇ ਜਾਂਦੇ ਨੇ, ਫਿਰ ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਸੁਰਖਰੂ ਹੋ ਕੇ ਪਹੁੰਚਦੇ ਨੇ। ਉਹਨਾਂ ਨੂੰ ਕਹਿੰਦੇ ਆ ਸਨਮੁਖ। ਇਹ ਸਨਮੁਖਾਂ ਦੇ ਲੱਛਣ ਨੇ। ਸਨਮੁਖ ਸਿੱਖ ਉਹਨਾਂ ਨੂੰ ਕਿਹਾ ਜਾਂਦਾ, ਸਨਮੁਖ ਗੁਰਮੁਖ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਇਸ ਤਰ੍ਹਾਂ ਦੀ ਬਾਣ ਦੇ ਧਾਰਨੀ ਹਨ ਕਿ ਜੋ ਆਏ ਸੀ ਕਰਨ ਉਹ ਕਰਕੇ ਗਏ ਪਰਮੇਸ਼ਰ ਪਾਸ। ਆਏ ਇਸੇ ਲਈ ਆ ਨਾ, ਸਾਡਾ ਜਨਮ ਹੀ ਇਸੇ ਵਾਸਤੇ ਹੈ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਸਾਡੇ ਵਾਸਤੇ ਜਨਮ ਦਾ ਪ੍ਰਯੋਜਨ ਹੀ ਇਹ ਹੈ ਕਿ ਅਸੀਂ ਪਰਮੇਸ਼ਰ ਦੇ ਭਜਨ ਦਾ ਲਾਹਾ ਲੈਣਾ। ਤੋ ਨਾਮ ਦਾ ਜਪ ਕਰਦਿਆਂ, ਭਜਨ ਦਾ ਲਾਹਾ ਲੈਂਦਿਆਂ, ਭਲੇ ਕਰਮ ਕਰਦਿਆਂ ਜਿਹੜੇ ਸੰਸਾਰ ਤੋਂ ਜਾਂਦੇ ਨੇ ਉਹ ਸਨਮੁਖ ਨੇ, ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਸੁਰਖਰੂ ਹੋ ਕੇ ਜਾਂਦੇ ਨੇ। ਉਹਨਾਂ ਨੂੰ ਰੇਰੇ ਦਰਗਾਹ ਕਹੇ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਉ। ਉਹਨਾਂ ਨੂੰ ਕਹਿੰਦੇ ਆਓ ਮਹਾਰਾਜ ਜੀ, ਉਹ ਆਇਆ ਬੈਠੋ ਜੀ। ਉਹਨਾਂ ਨੂੰ ਰੇਰੇ ਨਹੀਂ ਕਹਿੰਦੇ, ਚਲੋ ਚੱਲ ਪਾਸੇ ਪਾਸੇ ਹਟ, ਏਦਾਂ ਨਹੀਂ ਕਹਿੰਦੇ। ਸਗੋਂ ਹੱਥ ਜੋੜ ਕੇ ਉਹਨਾਂ ਦਾ ਸਨਮਾਨ ਹੁੰਦਾ ਨਿਰੰਕਾਰ ਦੀ ਦਰਗਾਹ ਚ, ਕਿਉਂਕਿ ਉਹ ਸਨਮੁਖ ਹਨ।
ਹਰ ਖੇ ਤਨ ਤਜ ਦਰਸ਼ਨ ਹੋਏ।
ਉਹ ਇਸ ਸਰੀਰ ਨੂੰ ਤਜ ਕੇ ਜਦੋਂ ਨਿਰੰਕਾਰ ਦੇ ਸਰੂਪ ਚ ਜਾ ਕੇ ਭੇਦ ਹੁੰਦੇ, ਉੱਥੇ ਉਸ ਖੇੜੇ ਨੂੰ, ਵਿਗਾਸ ਨੂੰ, ਸਦੈਵੀ ਵਿਗਾਸ ਨੂੰ ਪ੍ਰਾਪਤ ਕਰ ਲੈਂਦੇ ਹਨ।
ਕਾਜ ਸੁਧਾਰ ਜਾਏ ਪ੍ਰਭ ਮਿਲੇ।
ਉਹ ਆਪਣਾ ਕਾਰਜ ਸੁਧਾਰ ਕੇ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਕੇ, ਜਿਨ੍ਹਾਂ ਬਾਬਤ ਮਹਾਰਾਜ ਜੀ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਏਦਾਂ ਅਕਾਲ ਪੁਰਖ ਦੀ ਦਰਗਾਹ ਵਿੱਚ ਉਹ ਜਾਂਦੇ ਨੇ ਸੁਰਖਰੂ ਹੋ ਕੇ।
ਲਹਿ ਆਨੰਦ ਮੁਕਤ ਸੀ ਭਲੀ।
ਕਹਿੰਦੇ ਫੇਰ ਉਹਨਾਂ ਦੀ ਸੋਭਾ, ਉਹਨਾਂ ਦੀ ਵਡਿਆਈ ਤਿੰਨਾਂ ਲੋਕਾਂ ਦੇ ਵਿੱਚ ਉਜਾਗਰ ਹੁੰਦੀ ਹੈ। ਉਹਨਾਂ ਦਾ ਜਸ ਮਾਨਸ ਕਿਆ ਵਿਚਾਰਾ, ਤੇ ਉਹ ਲੋਕ ਸੁਣਾਏ ਸੀ ਗੁਰਮੁਖ ਜਨਮ ਸਵਾਰ, ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ, ਤੇ ਉਹ ਲੋਕ ਸੁਣਾਏ ਸੀ। ਕਹਿੰਦੇ ਫਿਰ ਉਹਨਾਂ ਦੀ ਸਿਫਤ ਦੇ ਵਾਜੇ ਵੱਜਦੇ ਆ ਵੀ ਗੁਰਮੁਖ ਆਪਣਾ ਜਨਮ ਸਵਾਰ ਕੇ ਗਏ ਹੈ। ਤਿੰਨਾਂ ਲੋਕਾਂ ਚ ਉਹਨਾਂ ਦੀ ਸੋਭਾ ਹੁੰਦੀ ਹੈ। ਉਹ ਸਨਮੁਖ ਨੇ, ਉਹ ਗੁਰਸਿੱਖ ਸਨਮੁਖ ਸਦਾਉਂਦੇ ਹਨ, ਉਹ ਆਨੰਦ ਦੇ ਸਹਿਤ ਮੁਕਤੀ ਨੂੰ ਪ੍ਰਾਪਤ ਕਰਦੇ ਹਨ।
ਜਿਨ੍ਹਾਂ ਨਾ ਜਗ ਮੈਂ ਕਾਜ ਸੁਧਾਰਾ,
ਤੇ ਜਿਨ੍ਹਾਂ ਨੇ ਆਪਣਾ ਜਗਤ ਵਿੱਚ ਕੰਮ ਸੁਧਾਰਿਆ ਹੀ ਨਹੀਂ, ਜਿਨ੍ਹਾਂ ਨੇ ਵਿਸ਼ੇ ਵਿਕਾਰਾਂ ਚ ਲੱਗ ਕੇ ਜਨਮ ਗਵਾਇਆ, ਜਿਹੜੇ ਕਦੇ ਅੰਮ੍ਰਿਤ ਵੇਲੇ ਨਹੀਂ ਉੱਠੇ, ਜਿਨ੍ਹਾਂ ਕਦੇ ਭਜਨ ਨਹੀਂ ਕੀਤਾ, ਜਿਨ੍ਹਾਂ ਕਦੇ ਸਤਸੰਗਤ ਨਹੀਂ ਕੀਤੀ, ਜਿਨ੍ਹਾਂ ਕਦੇ ਦਾਨ ਪੁੰਨ ਨਹੀਂ ਕੀਤਾ, ਜਿਨ੍ਹਾਂ ਸਾਰੀ ਜ਼ਿੰਦਗੀ ਸ਼ਰਾਬਾਂ ਕਬਾਬਾਂ ਵਿੱਚ ਬਤੀਤ ਕੀਤੀ, ਜਿਨ੍ਹਾਂ ਆਪਣਾ ਸਾਰਾ ਜੀਵਨ ਵਿਸ਼ੇ ਵਿਕਾਰ ਭੋਗਦਿਆਂ ਬਤੀਤ ਕੀਤੀ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਨਿੰਦਾ ਚੁਗਲੀ ਝੂਠ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਦਵੈਸ਼ ਦੇ ਵਿੱਚ ਹੀ ਆਪਣਾ ਸਾਰਾ ਜੀਵਨ ਬਤੀਤ ਕੀਤਾ,
ਸੋ ਬੀ ਮੁਖ ਨਿਤਰਈ ਦੁਖਾਰਾ।
ਉਹ ਬੇਮੁਖ ਨੇ, ਉਹ ਬੇਮੁਖ ਫਿਰ ਸਦਾ ਹੀ ਦੁਖੀ ਰਹਿੰਦੇ ਆ। ਉਹਨਾਂ ਨੂੰ ਨਾ ਇਸ ਲੋਕ ਚ ਥਾਂ ਮਿਲਦੀ ਹੈ, ਨਾ ਹੀ ਅਕਾਲ ਪੁਰਖ ਦੇ ਘਰ ਵਿੱਚ ਪਰਲੋਕ ਚ ਥਾਂ ਮਿਲਦੀ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ, ਉਹ ਕਦੇ ਵੀ ਮੁਕਤੀ ਨੂੰ ਹਾਸਲ ਨਹੀਂ ਕਰਦੇ, ਉਹ ਬੇਮੁਖ ਧੱਕੇ ਹੀ ਖਾਂਦੇ ਨੇ ਇੱਥੇ ਉੱਥੇ ਦੋਹਾਂ ਜਹਾਨਾਂ ਚ।
ਸੁਨਤ ਸਮੁੰਦੀ ਜੁਗ ਕਰ ਜੋਰੀ।
ਭਾਈ ਸਮੁੰਦਾ ਜੀ ਨੇ ਗੁਰਦੇਵ ਦੇ ਬਚਨ ਸੁਣੇ, ਸੁਣ ਕੇ ਆਪਣੇ ਦੋਵੇਂ ਹੱਥ ਜੋੜੇ,
ਕਰੋ ਦਇਆ ਸ਼੍ਰੀ ਗੁਰੂ ਨਿਹੋਰੀ।
ਹੱਥ ਜੋੜ ਕੇ ਬੇਨਤੀ ਕਰਦੇ ਆ ਮਹਾਰਾਜ ਜੀ ਦੇ ਚਰਨ ਫੜ ਕੇ, ਪਾਤਸ਼ਾਹ ਮੇਰੇ ਤੇ ਦਇਆ ਕਰੋ, ਮੇਰੇ ਤੇ ਆਪਣਾ ਤਰਸ ਕਰੋ,
ਮੁਝ ਕੋ ਸਨਮੁਖ ਆਪ ਬਣਾਓ।
ਮਹਾਰਾਜ ਸਨਮੁਖ ਵੀ ਉਹੀ ਬਣ ਸਕਦਾ ਜਿਹਨੂੰ ਤੁਸੀਂ ਬਣਾਓ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਦਇਆ ਕਰੋ, ਮੈਨੂੰ ਸਨਮੁਖ ਬਣਾ ਲਓ। ਮਹਾਰਾਜ ਗੁਰੂ ਦੇ ਪਾਸ ਇਹ ਸਮਰੱਥਾ ਹੈ, ਗੁਰੂ ਦਇਆ ਕਰਕੇ ਆਪਣੇ ਸੇਵਕ ਦੇ ਲੇਖ ਬਦਲ ਸਕਦਾ ਹੈ। ਗੁਰੂ ਕੋਲੇ ਤਾਕਤ ਹੈ, ਗੁਰੂ ਲੇਖ ਬਦਲ ਸਕਦਾ। ਮਹਾਰਾਜ ਕਿਰਪਾ ਕਰੋ, ਮੈਨੂੰ ਸਨਮੁਖ ਬਣਾ ਲਓ, ਆਪਣੇ ਚਰਨਾਂ ਵਿੱਚ ਸਨਮੁਖ ਬਣਾ ਕੇ ਲਾ ਲਵੋ।
ਦਿਓ ਤੀਨ ਗੁਣ ਕੋ ਬਖਸ਼ਾਵੋ।
ਮਹਾਰਾਜ ਤਿੰਨੇ ਗੁਣ ਮੈਨੂੰ ਬਖਸ਼ ਦਿਓ। ਤਿੰਨ ਗੁਣ ਕਿਹੜੇ? ਨਾਮ, ਦਾਨ ਤੇ ਇਸ਼ਨਾਨ। ਜਿਹੜੇ ਤਿੰਨੇ ਕਰਨ ਉਹਨਾਂ ਨੂੰ ਸਨਮੁਖ ਕਿਹਾ। ਨਾਮ ਜਪਣਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਾਮ ਜਪਣਾ, ਫਿਰ ਦਾਨ ਕਰਨਾ। ਕਿ ਪਾਤਸ਼ਾਹ ਨੂੰ ਬੇਨਤੀ ਕਰਦਿਆਂ ਕਹਿੰਦੇ, ਮਹਾਰਾਜ ਇਹ ਤਿੰਨੇ ਗੁਣ ਮੈਨੂੰ ਬਖਸ਼ਾਓ ਅਕਾਲ ਪੁਰਖ ਦੇ ਘਰੋਂ, ਨਾਮ ਵੀ, ਦਾਨ ਵੀ ਤੇ ਇਸ਼ਨਾਨ ਵੀ। ਖਾਲਸਾ ਜੀ, ਇਹ ਤਿੰਨੇ ਚੀਜ਼ਾਂ ਆ ਗਈਆਂ ਤੇ ਸਾਰਾ ਕੁਝ ਹੀ ਆ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾਮ ਜਪੋਗੇ ਤੇ ਨਾਮ ਜਪ ਕੇ ਕੋਈ ਵਸਤੂ ਐਸੀ ਨਹੀਂ ਜੋ ਅਦੇਹ ਹੋਵੇ, ਪਰਮੇਸ਼ਰ ਕੋਲੋਂ ਨਾ ਮਿਲੇ। ਨਾਮ ਨਾਲ ਲੋਕ ਵੀ ਸੁਖੀ ਆ, ਪਰਲੋਕ ਵੀ ਸੁਹੇਲਾ। ਦਾਨ, ਦਾਨ ਹੁਣ ਉਹੀ ਕਰੇਗਾ ਨਾ ਜਿਹਦੇ ਆਪਣੇ ਪੱਲੇ ਹੋਵੇਗਾ ਕੁਝ। ਜਿਹਦੇ ਆਪਣੇ ਪੱਲੇ ਨਹੀਂ ਉਹ ਦਾਨ ਕਿਵੇਂ ਕਰੇਗਾ? ਇਸ ਕਰਕੇ ਦਾਨ ਵੀ ਮੰਗਣਾ, ਮਹਾਰਾਜ ਸਾਨੂੰ ਦਾਨ ਦੀ ਦਾਤ ਬਖਸ਼ੋ ਵੀ ਅਸੀਂ ਦਾਨ ਕਰੀਏ। ਤੇ ਦਾਨ ਤਾਂ ਕਰਾਂਗੇ ਜੇ ਸਾਹਿਬ ਜੀ ਦੇ ਖਜ਼ਾਨਿਆਂ ਚੋਂ ਸਾਨੂੰ ਮਿਲੇਗਾ। ਤੀਜਾ ਇਸ਼ਨਾਨ, ਇਸ਼ਨਾਨ ਉਹੀ ਕਰੇਗਾ ਜਿਹੜਾ ਅਰੋਗ ਹੋਵੇਗਾ। ਜਿਹੜਾ ਰਹੇਗਾ ਬਿਮਾਰ ਉਹਨੂੰ ਤਾਂ ਵਿਚਾਰੇ ਨੂੰ ਇਸ਼ਨਾਨ ਕਰਨਾ ਵੀ ਔਖਾ ਨਾ। ਇਸ਼ਨਾਨ ਰੋਜ਼ ਦਾ ਮੰਗਾਂਗੇ ਤੇ ਰੋਗ ਦੇ ਇਸ਼ਨਾਨ ਚ ਅਰੋਗਤਾ ਵੀ ਆ ਜਾਏਗੀ। ਦੇਹ ਅਰੋਗਤਾ ਹੋਵੇਗੀ ਤੇ ਰੋਜ਼ ਇਸ਼ਨਾਨ ਵੀ ਕਰ ਲਾਂਗੇ। ਯਾਨੀ ਕਿ ਤਿੰਨੇ ਚੀਜ਼ਾਂ ਚ ਸਾਰਾ ਕੁਝ ਹੀ ਆ ਗਿਆ, ਲੋਕ ਵੀ ਤੇ ਪਰਲੋਕ ਵੀ। ਭਾਈ ਸਮੁੰਦਾ ਜੀ ਕਹਿੰਦੇ, ਮਹਾਰਾਜ ਮੈਨੂੰ ਇਹ ਤਿੰਨੇ ਹੀ ਬਖਸ਼ ਦਿਓ ਆਪਣੇ ਚਰਨਾਂ ਚੋਂ, ਨਾਮ ਵੀ ਬਖਸ਼ ਦਿਓ, ਦਾਨ ਵੀ ਤੇ ਇਸ਼ਨਾਨ ਵੀ। ਹਾਂਜੀ,
ਗੁਰ ਕੈ ਸਨਮੁਖ ਸਿੱਖ ਹੋਈ ਜਬੀ।
ਜਦੋਂ ਸਿੱਖ ਗੁਰੂ ਦੇ ਸਨਮੁਖ ਹੋ ਜਾਂਦਾ,
ਹੋਏ ਆਵੀ ਗੁਰ ਕਰੁਣਾ ਤਬੀ,
ਫਿਰ ਸਤਿਗੁਰੂ ਜੀ ਕਰੁਣਾ ਦੇ ਘਰ ਚ ਆ ਜਾਂਦੇ। ਮਹਾਰਾਜ ਜੀ ਫਿਰ ਦਇਆ ਕਰਦੇ ਜਦੋਂ ਕੋਈ ਸਿੱਖ ਗੁਰੂ ਦੇ ਸਨਮੁਖ ਹੋ ਕੇ ਆਵੇ।
ਤਬੀ ਸਮੁੰਦੀ ਗੁਰ ਬਚ ਮਾਨਾ।
ਭਾਈ ਸਾਹਿਬ, ਭਾਈ ਸਮੁੰਦਾ ਜੀ ਨੇ ਗੁਰੂ ਕੇ ਬਚਨ ਮੰਨੇ ਹਨ।
ਤਿਵੇਂ ਕਰਨ ਲੱਗਿਓ ਸ਼ੁਭ ਜਾਨਾ।
ਜਿਵੇਂ ਗੁਰੂ ਨੇ ਕਿਹਾ ਉਸੇ ਤਰ੍ਹਾਂ ਭਾਈ ਸਮੁੰਦਾ ਜੀ ਕਰਨ ਲੱਗੇ। ਅੰਮ੍ਰਿਤ ਵੇਲੇ ਉੱਠਦੇ, ਸਰੀਰ ਦੀ ਕਿਰਿਆ ਸੋਧ ਕੇ ਇਸ਼ਨਾਨ ਕਰਦੇ, ਨਾਮ ਦੀ ਕਮਾਈ ਕਰਦੇ, ਗੁਰਬਾਣੀ ਪੜ੍ਹਦੇ, ਦਾਨ ਕਰਦੇ, ਤੋ ਸਤਿਗੁਰੂ ਜੀ ਦੇ ਕਹਿਣ ਮੁਤਾਬਕ ਉਸੇ ਤਰ੍ਹਾਂ ਹੀ ਕਰਨ ਲੱਗੇ।
ਕੀਤਕ ਦਿਨ ਮੈਂ ਪ੍ਰਾਪਤ ਗਿਆਨਾ।
ਕੁਝ ਹੀ ਦਿਨਾਂ ਚ ਖਾਲਸਾ ਜੀ ਭਾਈ ਸਮੁੰਦਾ ਜੀ ਨੂੰ ਆਤਮ ਗਿਆਨ ਦੇ ਸਰੂਪ ਦੀ ਪ੍ਰਾਪਤੀ ਹੋ ਗਈ। ਖਾਲਸਾ ਜੀ, ਸਿੱਖ ਕਰਕੇ ਤਾਂ ਵੇਖੇ ਜੋ ਗੁਰੂ ਕਹਿੰਦਾ। ਸਾਨੂੰ ਤਾਂ ਵਰਿਆਂ ਦੇ ਸਮਿਆਂ ਨਾਲ ਸਮਾਂ ਬੀਤ ਜਾਂਦਾ ਸੁਣਦਿਆਂ, ਤੇ ਕੰਨ ਰਸ ਵਾਸਤੇ ਭਵੇਂ ਸੁਣ ਲਈਏ, ਕਮਾਇਆ ਨਹੀਂ ਜਾਂਦਾ। ਧੰਨ ਨੇ ਗੁਰਸਿੱਖ ਅੱਜ ਸੁਣ ਕੇ ਗਿਆ, ਅਗਲੇ ਦਿਨ ਤੋਂ ਹੀ ਸ਼ੁਰੂਆਤ ਕਰਤੀ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਾਮ ਜਪਣਾ, ਫਿਰ ਗੁਰਬਾਣੀ ਪੜ੍ਹਨ ਵਿੱਚ ਧਿਆਨ ਜੋੜਨਾ, ਦਾਨ ਕਰਨਾ, ਇਸ ਪ੍ਰਵਿਰਤੀ ਵਿੱਚ ਕਰਦਿਆਂ ਹਾਲੇ ਕੁਝ ਹੀ ਸਮਾਂ ਬੀਤਿਆ ਕਿ ਹਿਰਦੇ ਚ ਗਿਆਨ ਉਪਜ ਆਇਆ। ਹਾਂਜੀ,
ਸੁਨੇ ਸਦਾ ਜਿਮ ਗੁਰੂ ਬਖਾਨਾ।
ਜਿਵੇਂ ਸਤਿਗੁਰੂ ਜੀ ਬਖਾਨਾ ਦਾ ਮਤਲਬ ਕਹਿੰਦੇ ਹੈ, ਉਦਾਂ ਭਾਈ ਸਮੁੰਦਾ ਜੀ ਗੁਰੂ ਕੇ ਬਚਨ ਸੁਣਦੇ ਹਨ।
ਕੁੱਲਾ ਪੁੱਲਾ ਚੰਜੂ ਦੋਏ।
ਦੋ ਗੁਰੂ ਕੇ ਸਿੱਖ ਹੋਰ ਆਏ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ। ਇੱਕ ਦਾ ਨਾਮ ਹੈ ਭਾਈ ਕੁੱਲਾ ਤੇ ਦੂਜੇ ਦਾ ਨਾਮ ਹੈ ਭਾਈ ਭੁੱਲਾ। ਇਹ ਚੰਜੂ ਗੋਤਰ ਦੇ ਹਨ।
ਸੋਇਨੀ ਹੁਤੋ ਭਗੀਰਥ ਜੋਏ।
ਔਰ ਤੀਜੇ ਭਾਈ ਭਗੀਰਥ ਸੋਇਨੀ ਜੀ ਹਨ।
ਤੀਨੋ ਪ੍ਰਾਪਤ ਪੇ ਗੁਰ ਸ਼ਰਨੀ।
ਇਹ ਤਿੰਨੇ ਭਾਈ ਕੁੱਲਾ ਜੀ, ਭਾਈ ਭੁੱਲਾ ਜੀ ਔਰ ਭਾਈ ਭਗੀਰਥ ਜੀ, ਇਹ ਪੁਰਾਣੇ ਨਾਂ ਇੱਦਾਂ ਦੇ ਸਨ ਗੁਰਸਿੱਖਾਂ ਦੇ। ਇਹ ਤਿੰਨੇ ਮਹਾਰਾਜ ਜੀ ਦੀ ਸ਼ਰਨ ਆਏ ਨੇ ਚੱਲ ਕੇ।
ਬੰਧਨ ਕੀਨ ਅਰਜ ਨਿਜ ਬਰਨੀ।
ਤਿੰਨਾਂ ਨੇ ਗੁਰੂ ਚਰਨਾਂ ਚ ਵੰਦਨਾ ਕੀਤੀ, ਨਮਸਕਾਰ ਕਰਕੇ ਮਹਾਰਾਜ ਜੀ ਨੂੰ ਅਰਜੋਈ ਕੀਤੀ, ਬੇਨਤੀ ਕੀਤੀ।
ਗੁਰੂ ਗਰੀਬ ਨਿਵਾਜ ਸੁਣੀ ਜੈ।
ਹੇ ਗਰੀਬ ਨਿਵਾਜ, ਸਤਿਗੁਰੂ ਜੀ ਕਿਰਪਾ ਕਰਕੇ ਸਾਡੀ ਬੇਨਤੀ ਸੁਣੋ।
ਹਮਕੋ ਦੁਖੀ ਵਿਸਾਲ ਜਨੀ ਜੈ।
ਮਹਾਰਾਜ ਅਸੀਂ ਬੜੇ ਦੁਖੀ ਹਾਂ, ਦੁਖੀ ਹੋ ਕੇ, ਪੈਪ ਗ੍ਰਸਤ ਹੋ ਕੇ ਆਪ ਜੀ ਦੀ ਸ਼ਰਨ ਆਏ ਹਾਂ।
ਬੋ ਜੂਨਨ ਮੈਂ ਜਨਮਤੀ ਆਈ।
ਦੁਖੀ ਕਿਸ ਗੱਲ ਕਰਕੇ ਆ? ਕਿ ਅਸੀਂ ਬਹੁਤ ਜੂਨੀਆਂ ਵਿੱਚ ਭਟਕਦੇ ਭਟਕਦੇ ਆਏ ਹਾਂ ਇਸ ਮਨੁੱਖੀ ਜਾਮੇ ਚ। ਇਹੋ ਜਿਹੀਆਂ ਪਤਾ ਨਹੀਂ ਕਿਤਨੀਆਂ ਕੁ ਜੂਨੀਆਂ ਨੇ, ਜਿਨ੍ਹਾਂ ਜੂਨੀਆਂ ਦੇ ਵਿੱਚ ਅਸੀਂ ਭਟਕਦੇ ਰਹੇ ਹਾਂ, ਭਰਮਦੇ ਰਹੇ ਹਾਂ।
ਹੋਤ ਮ੍ਰਿਤਕ ਬਹੁ ਸੰਕਟ ਪਾਈ,
ਖਬਰੇ ਕਿੰਨੀ ਕੁ ਵੇਰੀ ਕਿੰਨੀਆਂ ਜੂਨੀਆਂ ਚ ਜੰਮੇ, ਕਿੰਨੀ ਕੁ ਵੇਰੀ ਮਰੇ, ਕਿਤਨੇ ਸੰਕਟ ਪ੍ਰਾਪਤ ਕੀਤੇ।
ਜਬ ਪ੍ਰਾਣੀ ਕੀ ਨਿਕਸੇ ਪ੍ਰਾਨ,
ਜਦੋਂ ਇਸ ਪ੍ਰਾਣੀ ਦੇ ਪ੍ਰਾਣ ਨਿਕਲਦੇ ਹਨ,
ਬੜ ਦੁੱਖ ਪਾਏ ਨਾ ਅਪਰ ਸਮਾਨ।
ਉਸ ਵੇਲੇ ਜਿਹੜੀ ਭਿਆਨਕ ਪੀੜਾ ਹੁੰਦੀ ਹੈ ਨਾ ਪ੍ਰਾਣ ਨਿਕਲਣ ਦੀ। ਖਾਲਸਾ ਜੀ, ਇਹ ਜਿਹੜਾ ਸਥੂਲ ਸਰੀਰ ਹੈ, ਇਹਦੇ ਤਾਂ ਸਵਾਸ ਬੰਦ ਹੋ ਗਏ। ਜਦੋਂ ਆਪਾਂ ਕਹਿੰਦੇ ਹਾਂ ਵੀ ਜਦੋਂ ਸਵਾਸ ਬੰਦ ਹੋ ਗਏ, ਦਿਲ ਧੜਕਣੋਂ ਬੰਦ ਹੋ ਗਿਆ, ਵੀ ਪ੍ਰਾਣੀ ਮਰ ਗਿਆ, ਇਹਦੀ ਮੌਤ ਹੋ ਗਈ। ਸਾਇੰਟਿਫਿਕ ਤਰੀਕੇ ਨਾਲ ਇੱਦਾਂ ਹੀ ਕਹਿੰਦੇ ਆ, ਪਰ ਅਸਲ ਵਿੱਚ ਉਹਦੇ ਅੰਦਰ ਜਿਹੜੀ ਚੇਤਨਾ ਹੈ ਉਹ ਕਿਸ ਸਮੇਂ ਨਿਕਲੀ ਹੈ ਇਹ ਪਰਮੇਸ਼ਰ ਜਾਣਦਾ। ਕਿਸ ਵੇਲੇ ਚੇਤਨਾ ਪ੍ਰਵੇਸ਼ ਕਰਦੀ ਹੈ ਇਹਦੇ ਬਾਰੇ ਵੀ ਨਹੀਂ ਜਾਣਦੇ, ਕਿ ਜਿਸ ਦਿਨ ਮਾਤਾ ਦੇ ਉਦਰ ਵਿੱਚ ਆਉਂਦਾ ਉਸ ਦਿਨ, ਜਾਂ ਜਦੋਂ ਇਹਦੇ ਨੈਣ ਪ੍ਰਾਣ ਬਣ ਜਾਂਦੇ ਨੇ ਉਸ ਵੇਲੇ, ਕਿਸ ਸਮੇਂ ਉਹ ਵੀ ਨਹੀਂ ਕਿਹਾ ਜਾ ਸਕਦਾ। ਔਰ ਉਹ ਚੇਤਨਾ ਨਿਕਲਦੀ ਕਿਸ ਸਮੇਂ ਹੈ, ਕਿਉਂਕਿ ਸਾਇੰਸ ਤਾਂ ਕਹਿੰਦੀ ਹੈ ਵੀ ਮਰਨ ਤੋਂ ਬਾਅਦ ਕੁਝ ਘੰਟੇ ਦਿਮਾਗ ਜਿਉਂਦਾ ਰਹਿੰਦਾ, ਕੁਝ ਘੰਟੇ ਬਾਅਦ ਦਿਲ ਜਿਉਂਦਾ ਰਹਿੰਦਾ, ਕੁਝ ਘੰਟੇ ਬਾਅਦ ਕਿਡਨੀਆਂ ਜਿਹੜੀਆਂ ਨੇ ਉਹ ਜੀਵਿਤ ਰਹਿੰਦੀਆਂ ਨੇ। ਯਾਨੀ ਕਿ ਫਿਰ ਚੇਤਨਾ ਤਾਂ ਰਹੇਗੀ, ਤਦੇ ਤਾਂ ਉਹ ਰਹਿ ਰਹੇ ਨੇ। ਉਹ ਕਿਸ ਸਮੇਂ ਨਿਕਲੀ ਹੈ, ਜਿਹੜੀ ਕੰਗਰੋੜ ਹੈ ਨਾ ਸਾਡੀ ਰੀੜ੍ਹ ਦੀ ਹੱਡੀ, ਜਿਹਦੇ ਬਾਬਤ ਗੁਰਬਾਣੀ ਵਿੱਚ ਪਾਤਸ਼ਾਹ ਜਿੰਦ ਨਿਮਾਣੀ ਕੱਢੀਆ ਹੱਡਾਂ ਕੂ ਕੁੜਕਾਏ, ਉਹ ਸੂਖਸ਼ਮ ਸਰੀਰ ਜਦੋਂ ਨਿਕਲਦਾ ਨਾ ਸਰੀਰ ਚੋਂ ਸਥੂਲ ਚੋਂ, ਉਹਦੇ ਬਾਬਤ ਇਤਨੀ ਭਿਆਨਕ ਪੀੜਾ ਦਾ ਵਰਣਨ ਕੀਤਾ ਗਿਆ ਧਰਮ ਗ੍ਰੰਥਾਂ ਚ ਮਹਾਂਪੁਰਖਾਂ ਵੱਲੋਂ, ਵੀ ਉਹ ਪੀੜਾ ਬਿਆਨ ਨਹੀਂ ਕੀਤੀ ਜਾ ਸਕਦੀ। ਆਮ ਕਰਕੇ ਕਹਿੰਦੇ ਜੀ ਫਲਾਣਾ ਬੈਠਾ ਬੈਠਾ ਹੀ ਇਕਦਮ ਹੀ ਇਹੋ ਜਿਹੀ ਮੌਤ ਤਾਂ ਸਾਰਿਆਂ ਨੂੰ ਆਵੇ, ਪਰ ਉਹ ਸਰੀਰ ਉਹਦਾ ਸਥੂਲ ਜਿਹੜਾ ਉਹ ਸ਼ਾਂਤ ਹੋਇਆ, ਉਹਦੇ ਅੰਦਰ ਜਿਹੜੀ ਸੂਖਸ਼ਮ ਸਰੀਰ ਦੇ ਨਿਕਲਣ ਵੇਲੇ ਜਿਹੜੀ ਭਿਆਨਕ ਪੀੜਾ, ਉਹ ਪੀੜਾ ਕਿਸ ਪ੍ਰਕਾਰ ਦੀ ਉਸਨੇ ਬਰਦਾਸ਼ਤ ਕੀਤੀ ਹੈ ਉਹੀ ਜਾਣਦਾ। ਅਗਰ ਕੋਈ ਸਾਧਕ ਹੈ, ਸਾਧਨਾ ਕਰਨ ਵਾਲਾ, ਬੰਦਗੀ ਕਰਨ ਵਾਲਾ, ਉਹ ਉਸ ਪੀੜਾ ਤੋਂ ਵੀ ਮੁਕਤ ਹੋ ਕੇ ਨਿਜਾਤ ਹੋ ਕੇ ਉਹਦਾ ਮਰਨਾ ਸਹਿਲਾ ਹੋ ਜਾਂਦਾ। ਜੇਕਰ ਸਾਹਿਬ ਮਨੋ ਨਾ ਵੀਸਰੈ ਤਾਂ ਸਹਿਲਾ ਮਰਨਾ ਹੋਏ, ਨਹੀਂ ਤਾਂ ਕੱਲਾ ਸਥੂਲ ਸਰੀਰ ਜੇ ਬੈਠਿਆਂ ਬੈਠਿਆਂ ਅਟੈਕ ਨਾਲ ਕੋਈ ਸਰੀਰ ਛੱਡ ਗਿਆ ਤਾਂ ਜ਼ਰੂਰੀ ਨਹੀਂ ਵੀ ਉਹਦੀ ਬੜੀ ਸੁਖੈਨ ਮ੍ਰਿਤੂ ਹੋਈ ਹੈ। ਜਿਹੜੀ ਕੰਗਰੋੜ ਵਿੱਚੋਂ ਜਦੋਂ ਸਵਾਸ ਨਿਕਲਦੇ ਹੈ ਉਹ ਬੜੀ ਭਿਆਨਕ ਪੀੜਾ, ਜਦੋਂ ਉਹਦੇ ਚੋਂ ਚੇਤਨਾ ਨਿਕਲਦੀ ਹੈ। ਇੱਥੇ ਭਾਈ ਕੁੱਲਾ ਜੀ ਔਰ ਭਾਈ ਭੁੱਲਾ ਜੀ ਉਸ ਪੀੜਾ ਨੂੰ ਜਾਣਦੇ ਨੇ, ਉਹ ਦੱਸ ਰਹੇ ਨੇ ਮਹਾਰਾਜ ਬੜ ਦੁੱਖ ਪਾਏ, ਬੜਾ ਵੱਡਾ ਦੁੱਖ ਪ੍ਰਾਪਤ ਕਰਕੇ ਪ੍ਰਾਣ ਨਿਕਲਦੇ ਹਨ।
ਅਭਿਆਈ ਹਮ ਸ਼ਰਨ ਤੁਮਾਰੀ,
ਮਹਾਰਾਜ ਇਤਨਾ ਵੱਡਾ ਦੁੱਖ ਹੈ ਵੀ ਇਹਦੇ ਸਮਾਨ ਕੋਈ ਦੁੱਖ ਹੀ ਨਹੀਂ ਹੈ, ਨਾ ਜਨਮ ਦੇ ਵਰਗਾ ਦੁੱਖ ਹੈ ਨਾ ਮਰਨ ਵਰਗਾ ਦੁੱਖ ਹੈ। ਇਸ ਦੁੱਖ ਤੋਂ ਭਿਆ ਭੀਤ ਹੋ ਕੇ, ਡਰ ਕੇ, ਦੁਖੀ ਹੋ ਕੇ, ਹੇ ਪੰਚਮ ਪਾਤਸ਼ਾਹ, ਹੇ ਦੀਨਾਨਾਥ ਸਵਾਮੀ, ਅਸੀਂ ਤੁਹਾਡੀ ਸ਼ਰਨ ਆਏ ਹਾਂ।
ਮਹਾ ਕਸ਼ਟ ਤੇ ਲਿਓ ਉਬਾਰੀ,
ਮਹਾਰਾਜ ਇਸ ਵੱਡੇ ਭਾਰੀ ਮਹਾਨ ਵੱਡੇ ਕਸ਼ਟ ਤੋਂ ਆਪ ਜੀ ਸਾਨੂੰ ਉਭਾਰ ਲਓ, ਰੱਖ ਲਓ,
ਕਿਰਪਾ ਕਰੋ ਹਮ ਪਰ ਅਬ ਐਸੀ।
ਹੇ ਗਰੀਬ ਨਵਾਜ, ਦਇਆ ਨਿਧ ਸਵਾਮੀ, ਕਿਰਪਾ ਕਰੋ, ਹੁਣ ਰੱਖ ਲਓ, ਤੁਹਾਡੀ ਸ਼ਰਨ ਵਿੱਚ ਹਾਂ।
ਜਨਮ ਮਰਨ ਪੁਨ ਪਾਈ ਨਾ ਕੈਸੀ,
ਤਾਂ ਜੋ ਮੁੜ ਕੇ ਜਨਮ ਮਰਨ ਦੇ ਚੱਕਰਾਂ ਵਿੱਚ ਅਸੀਂ ਨਾ ਪਈਏ।
ਸ਼੍ਰੀ ਮੁਕਤੀ ਉਚਰਿਓ ਬਨ ਗੁਰਮੁਖ,
ਸਤਿਗੁਰੂ ਜੀ ਫੁਰਮਾਨ ਲੱਗੇ, ਕਹਿੰਦੇ ਭਾਈ ਕੁੱਲਾ ਜੀ, ਭਾਈ ਭੁੱਲਾ ਜੀ, ਭਾਈ ਭਗੀਰਥ ਜੀ, ਸੁਣੋ, ਗੁਰਮੁਖ ਬਣੋ, ਗੁਰਮੁਖ, ਗੁਰਮੁਖਾਂ ਵਾਲੇ ਲੱਛਣ ਧਾਰਨ ਕਰੋ। ਹਾਂਜੀ,
ਤਿਆਗੋ ਕਰਮ ਜੋ ਕਰਤੇ ਮਨਮੁਖ,
ਜਿਹੜੇ ਮਨਮੁਖਾਂ ਵਾਲੇ ਕਰਮ ਨੇ ਉਹ ਤਿਆਗੋ, ਗੁਰਮੁਖ ਬਣੋ ਤੇ ਮਨਮੁਖਾਂ ਵਾਲੇ ਜਿਹੜੇ ਕਰਮ ਨੇ ਉਹਨਾਂ ਦਾ ਤਿਆਗ ਕਰੋ।
ਪੁਨ ਪੂਛਿਓ ਸਭ ਭੇਦ ਬਤਾਵੋ,
ਸੁਣ ਕੇ ਫਿਰ ਭਾਈ ਕੁੱਲਾ ਜੀ ਬੋਲੇ, ਕਹਿਣ ਲੱਗੇ ਮਹਾਰਾਜ ਕਿਰਪਾ ਕਰਕੇ ਸਾਰਾ ਭੇਦ ਦੱਸੋ ਗੁਰਮੁਖਾਂ ਦਾ ਤੇ ਮਨਮੁਖਾਂ ਦਾ।
ਗੁਰਮੁਖ ਮਨਮੁਖ ਕੈ ਸਮਝਾਵੋ,
ਗੁਰਮੁਖ ਦੇ ਲੱਛਣ ਕੀ ਨੇ ਤੇ ਮਨਮੁਖ ਦੇ ਲੱਛਣ ਕੀ ਨੇ, ਮਹਾਰਾਜ ਕਿਰਪਾ ਕਰਕੇ ਸਾਰੀ ਗੱਲ ਖੋਲ ਕੇ ਸਮਝਾਓ। ਕਿ ਗੁਰਮੁਖਾਂ ਦੇ ਕਿਹੜੇ ਲੱਛਣ ਨੇ ਜਿਹੜੇ ਅਸੀਂ ਧਾਰੀਏ, ਮਨਮੁੱਖਾਂ ਦੇ ਕਿਹੜੇ ਲੱਛਣ ਨੇ ਜਿਹੜੇ ਅਸੀਂ ਤਿਆਗੀਏ। ਕਿਰਪਾ ਕਰਕੇ ਸਾ ਵਿਸਥਾਰ ਸਹਿਤ ਸਾਨੂੰ ਸਮਝਾਣਾ ਕਰੋ।
ਜਬ ਅਮ ਲੱਛਣ ਲਈ ਪਛਾਣ,
ਜਦੋਂ ਸਾਨੂੰ ਲੱਛਣਾਂ ਦਾ ਪਤਾ ਲੱਗੇਗਾ ਵੀ ਗੁਰਮੁਖਾਂ ਦੇ ਲੱਛਣ ਕੀ ਨੇ, ਮਨਮੁੱਖਾਂ ਦੇ ਲੱਛਣ ਕੀ ਨੇ,
ਤਬ ਹਮ ਤਰੀ ਗੁਰੂ ਬਚਮਾਨ,
ਫਿਰ ਅਸੀਂ ਆਪ ਜੀ ਦੇ ਬਚਨ ਮੰਨ ਕੇ ਗੁਰਮੁਖਾਂ ਵਾਲੇ ਜਿਹੜੇ ਲੱਛਣ ਨੇ ਉਹ ਧਾਰਨ ਕਰਕੇ ਮਨਮੁੱਖਾਂ ਦੇ ਲੱਛਣਾਂ ਦਾ ਤਿਆਗ ਕਰਾਂਗੇ।
ਸ਼੍ਰੀ ਮੁਕਤੀ ਫੁਰਮਾਵਨ ਕੀਨ,
ਸੁਣ ਕੇ ਮਹਾਰਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫੁਰਮਾਇਆ, ਬੋਲੇ ਕਹਿਣ ਲੱਗੇ,
ਗੁਰਮੁਖ ਮਨਮੁਖ ਦ੍ਵੈ ਵਿਦ ਤੀਨ।
ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ, ਗੁਰਮੁਖ ਵੀ ਤਿੰਨ ਤਰ੍ਹਾਂ ਦੇ ਹੁੰਦੇ ਹੈ ਤੇ ਮਨਮੁਖ ਵੀ ਤਿੰਨ ਤਰ੍ਹਾਂ ਦੇ ਹੁੰਦੇ ਹੈ। ਗੁਰਮੁਖ ਵੀ ਤਿੰਨ ਤਰ੍ਹਾਂ ਦੇ ਨੇ, ਮਨਮੁਖ ਵੀ ਤਿੰਨ ਤਰ੍ਹਾਂ ਦੇ ਨੇ। ਹੁਣ ਅਸੀਂ ਤਾਂ ਇੱਕੋ ਤਰ੍ਹਾਂ ਦੇ ਹੀ ਸੁਣਿਆ ਵੀ ਗੁਰਮੁਖ ਤਾਂ ਗੁਰਮੁਖ ਹੀ ਹੁੰਦੇ, ਪਰ ਪਾਤਸ਼ਾਹ ਕਹਿੰਦੇ ਗੁਰਮੁਖ ਵੀ ਤਿੰਨ ਤਰ੍ਹਾਂ ਦੇ ਨੇ। ਅਸੀਂ ਮਨਮੁਖ ਵੀ ਇੱਕ ਤਰ੍ਹਾਂ ਦੇ ਹੀ ਸੁਣਿਆ ਵੀ ਮਨਮੁਖ ਹੀ ਹੁੰਦੇ ਆ। ਪਾਤਸ਼ਾਹ ਕਹਿੰਦੇ ਮਨਮੁਖ ਵੀ ਤਿੰਨ ਤਰ੍ਹਾਂ ਦੇ ਨੇ, ਵੱਖੋ ਵੱਖਰੀਆਂ ਕੈਟਾਗਰੀਆਂ ਨੇ ਇਹਨਾਂ ਦੀਆਂ। ਸੁਣੋ ਜੀ,
ਇੱਕ ਗੁਰਸੁਖ ਗੁਰਮੁਖ ਤਰ ਦੂਜੋ।
ਮਹਾਰਾਜ ਜੀ ਕਹਿੰਦੇ ਇੱਕ ਨੇ ਕੱਲੇ ਗੁਰਮੁਖ, ਦੂਜੇ ਨੇ ਗੁਰਮੁਖ ਤਰ। ਪਹਿਲੇ ਨੇ ਕੱਲੇ ਗੁਰਮੁਖ, ਦੂਜੇ ਨੇ ਗੁਰਮੁਖ ਤਰ।
ਗੁਰਮੁਖ ਤਮ ਨੀਕੋ ਲਖ ਤੀਜੋ,
ਤੇ ਤੀਜੇ ਨੇ ਜਿਹੜੇ ਨਾ ਦੋਨਾਂ ਤੋਂ ਵੀ ਉੱਤਮ ਨੇ ਉਹ ਨੇ ਗੁਰਮੁਖ ਤਮ। ਪਹਿਲੇ ਨੇ ਕੱਲੇ ਗੁਰਮੁਖ, ਦੂਜੇ ਨੇ ਗੁਰਮੁਖ ਤਰ, ਤੇ ਤੀਜੇ ਨੇ ਗੁਰਮੁਖ ਤਮ।
ਪੀਠ ਕੁਕਰਮਨ ਕੋ ਜਿਨ ਦੀਨ।
ਹੁਣ ਸੁਣੋ ਪਰਿਭਾਸ਼ਾ, ਗੁਰਮੁਖ ਕਿਹਨੂੰ ਕਹਿੰਦੇ ਆ, ਫਿਰ ਗੁਰਮੁਖ ਤਰ ਬਾਰੇ ਦੱਸਣਗੇ, ਫਿਰ ਗੁਰਮੁਖ ਤਮ ਬਾਰੇ ਦੱਸਣਗੇ। ਪਹਿਲਾਂ ਕੱਲੇ ਗੁਰਮੁਖਾਂ ਬਾਰੇ ਦੱਸਦੇ, ਕਹਿੰਦੇ ਗੁਰਮੁਖ ਉਹ ਨੇ ਜਿਨ੍ਹਾਂ ਨੇ ਵਿਕਾਰਾਂ ਤੇ ਕੁਕਰਮਾਂ ਵਾਲੇ ਪਾਸਿਓਂ ਆਪਣੀ ਪਿੱਠ ਦੇ ਦਿੱਤੀ। ਜਿਹੜੇ ਕੁਕਰਮ ਨੇ, ਭੈੜੇ ਕਰਮ, ਉਹਨਾਂ ਖੋਟੇ ਕਰਮਾਂ ਵੱਲ ਪਿੱਠ ਕਰ ਲਈ ਹੈ, ਯਾਨੀ ਕਿ ਉਹਨਾਂ ਕਰਮਾਂ ਚ ਪ੍ਰਵਿਰਤ ਨਹੀਂ ਹੁੰਦੇ ਭੈੜੇ ਕਰਮਾਂ ਚ। ਹਾਂਜੀ,
ਗੁਰੂ ਬਚਨ ਸਨਮੁਖ ਮੁਖ ਕੀਨ,
ਔਰ ਗੁਰੂ ਦੇ ਬਚਨਾਂ ਵੱਲ ਸਨਮੁਖ ਹੋ ਗਏ ਨੇ, ਯਾਨੀ ਕਿ ਸਨਮੁਖ ਹੋ ਕੇ ਗੁਰੂ ਦੇ ਬਚਨਾਂ ਨੂੰ ਸੁਣਦੇ ਨੇ, ਗੁਰੂ ਦੇ ਬਚਨਾਂ ਨੂੰ ਸਰਵਣ ਕਰਦੇ ਹਨ।
ਕੋ ਤਿੰਨ ਸੋ ਜੇ ਕਰੇ ਚੰਗਿਆਈ,
ਔਰ ਇਹੋ ਜੇ ਗੁਰਮੁਖਾਂ ਨਾਲ ਜੇ ਕੋਈ ਉਹਨਾਂ ਦਾ ਭਲਾ ਕਰੇ, ਜਿਹੜੇ ਇਹੋ ਜਿਹੇ ਗੁਰਮੁਖ ਹੁੰਦੇ ਆ ਵੀ ਉਹਨਾਂ ਨਾਲ ਜੇ ਕੋਈ ਚੰਗਿਆਈ ਕਰੇ, ਉਹਨਾਂ ਦੇ ਨਾਲ ਕੋਈ ਪੁੰਨ ਕਰੇ, ਯਾਨੀ ਕਿ ਉਹਨਾਂ ਗੁਰਮੁਖਾਂ ਦਾ ਕੋਈ ਲਾਭ ਕਰ ਦੇਵੇ, ਉਹਨਾਂ ਗੁਰਮੁਖਾਂ ਦਾ ਕੋਈ ਕੰਮ ਕਰ ਦੇਵੇ।
ਸਦ ਜਾਣੇ ਤਿਸ ਕੀ ਭਲਿਆਈ,
ਤੇ ਜਿਹਨੇ ਉਹਦਾ ਭਲਾ ਕੀਤਾ ਹੁੰਦਾ ਉਹ ਸਦੈਵੀ ਕਾਲ ਲਈ ਉਹਦੀ ਭਲਿਆਈ ਨੂੰ ਚੇਤੇ ਰੱਖਦੇ ਆ। ਜਿਹੜੇ ਗੁਰਮੁਖ ਨੇ, ਪਹਿਲਾਂ ਗੁਰਮੁਖ ਦਾ ਲੱਛਣ ਦੱਸ ਰਹੇ ਨੇ ਕਿ ਉਹ ਕੁਕਰਮਾਂ ਵੱਲ ਪਿੱਠ ਕਰ ਲੈਂਦਾ, ਗੁਰੂ ਦੇ ਬਚਨ ਸਨਮੁਖ ਹੋ ਕੇ ਸੁਣਦਾ, ਉਹਦੇ ਨਾਲ ਜੇ ਕਿਸੇ ਨੇ ਚੰਗਿਆਈ ਤੇ ਭਲਿਆਈ ਕੀਤੀ ਆ ਕਿਸੇ ਸਮੇਂ, ਤਾਂ ਸਤਾ ਜ਼ਿੰਦਗੀ ਉਹਦੀ ਭਲਿਆਈ ਨੂੰ ਚੇਤੇ ਰੱਖਦਾ।
ਜਿਤਨਾ ਵਿਸਾਰੇ ਚਾਹੇ ਉਪਕਾਰਾ,
ਉਹ ਕਦੇ ਵੀ ਆਪਣੇ ਚਿੱਤ ਚ ਉਹਨਾਂ ਦੀ ਭਲਿਆਈ ਨੂੰ ਨਹੀਂ ਵਿਸਾਰਦਾ, ਔਰ ਸਦਾ ਹੀ ਉਪਕਾਰ ਦੀ ਬਿਰਤੀ ਰੱਖਦਾ ਵੀ ਮੈਂ ਇਹਦਾ ਭਲਾ ਹੀ ਕਰਾਂ, ਇਹਨੇ ਮੇਰਾ ਭਲਾ ਕੀਤਾ ਸੀ, ਇਹਨੇ ਮੇਰੇ ਨਾਲ ਚੰਗਿਆਈ ਕੀਤੀ ਸੀ, ਉਹ ਸਾਰੀ ਜ਼ਿੰਦਗੀ ਉਹਦੇ ਤੇ ਭਲਾ ਕਰਨਾ ਹੀ ਲੋੜਦਾ।
ਸਭ ਕੋ ਭਲੋ ਕਰੇ ਇੱਕ ਸਾਰਾ,
ਫਿਰ ਉਹ ਸਾਰਿਆਂ ਦੇ ਭਲੇ ਦੀ ਬਿਰਤੀ ਰੱਖਦਾ ਵੀ ਸਭ ਦਾ ਭਲਾ ਹੀ ਕਰਾਂ, ਮੇਰੇ ਕੋਲੋਂ ਕਿਸੇ ਦਾ ਬੁਰਾ ਨਾ ਹੋਵੇ। ਜਿਹੜਾ ਗੁਰਮੁਖ ਹੈ ਨਾ, ਉਹ ਹਮੇਸ਼ਾ ਇਹ ਯਤਨ ਕਰਦਾ ਕਿ ਉਹ ਕਿਸੇ ਦਾ ਬੁਰਾ ਨਾ ਕਰ ਸਕੇ, ਉਹ ਕਹਿੰਦਾ ਸਦਾ ਹੀ ਮੇਰੇ ਕੋਲੋਂ ਭਲਾ ਹੋਵੇ।
ਇਹ ਉਹ ਗੁਰਮੁਖ ਕੀ ਲਖੀਏ ਲੱਛਣ,
ਇਹ ਨੇ ਗੁਰਮੁਖਾਂ ਦੇ ਲੱਛਣ, ਜਿਹੜੇ ਪਹਿਲੇ ਪ੍ਰਕਾਰ ਦੇ ਗੁਰਮੁਖ ਨੇ, ਕਿਉਂਕਿ ਤਿੰਨ ਤਰ੍ਹਾਂ ਦੇ ਦੱਸੇ ਆ ਨਾ ਗੁਰਮੁਖ, ਦੂਜੇ ਨੇ ਗੁਰਮੁਖ ਤਰ, ਤੀਜੇ ਨੇ ਗੁਰਮੁਖ ਤਮ। ਪਹਿਲੇ ਗੁਰਮੁਖ ਇਹ ਨੇ ਜਿਨ੍ਹਾਂ ਦੇ ਅੰਦਰ ਏਦਾਂ ਦੀ ਪ੍ਰਵਿਰਤੀ ਆ ਜੋ ਉੱਪਰ ਦੱਸੀ ਹੈ।
ਸੁਣ ਗੁਰਮੁਖ ਤਰ ਜਥਾ ਵਿਚੱਛਣ,
ਤੇ ਦੂਜੇ ਨੇ ਗੁਰਮੁਖ ਤਰ। ਹੁਣ ਉਹ ਕਿਹੋ ਜਿਹੇ ਹੁੰਦੇ ਨੇ ਉਹ ਵੀ ਸੁਣੋ।
ਤਿਆਗ ਕੁਕਰਮਨ ਕੋ ਉਰ ਤਾਰਾ,
ਜਿਹੜੇ ਗੁਰਮੁਖ ਤਰ ਨੇ ਉਹਨਾਂ ਨੇ ਕੁਕਰਮਾਂ ਦਾ ਹਿਰਦੇ ਚੋਂ ਹੀ ਤਿਆਗ ਕਰ ਦਿੱਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਕੱਲੇ ਗੁਰਮੁਖ ਨੇ ਉਹਨਾਂ ਦੇ ਪਿੱਠ ਕੀਤੀ ਕੁਕਰਮਾਂ ਵੱਲ, ਪਰ ਮਨ ਦੇ ਵਿੱਚ ਕਦੇ ਕਦੇ ਖਿਆਲ ਆ ਹੀ ਜਾਂਦਾ। ਪਰ ਜਿਹੜੇ ਗੁਰਮੁਖ ਤਰ ਨੇ ਉਹਨਾਂ ਨੇ ਮਨੋ ਹੀ ਤਿਆਗ ਦਿੱਤੇ, ਉਹਨਾਂ ਦੇ ਮਨ ਚ ਸੰਕਲਪ ਹੀ ਨਹੀਂ ਉੱਠਿਆ ਕਿਸੇ ਕੁਕਰਮ ਦਾ, ਹਿਰਦੇ ਚੋਂ ਕੁਕਰਮਾਂ ਦਾ ਭਾਵ ਹੀ ਤਿਆਗ ਦਿੱਤਾ। ਉਹਨਾਂ ਨੇ ਸੁਰਤ ਵਿੱਚੋਂ ਹੀ ਕੁਕਰਮ ਕੱਢ ਦਿੱਤੇ, ਕੱਲੇ ਸਰੀਰ ਚੋਂ ਨਹੀਂ ਕੱਢੇ, ਆਪਣੀ ਸੁਰਤ ਚੋਂ ਵੀ ਕੱਢ ਦਿੱਤੇ, ਦਿਮਾਗ ਵਿੱਚੋਂ ਵੀ, ਸੁਰਤ ਵਿੱਚੋਂ ਵੀ, ਮਨ ਵਿੱਚੋਂ ਵੀ ਉਹਨਾਂ ਨੇ ਕੁਕਰਮਾਂ ਦਾ ਤਿਆਗ ਕਰ ਦਿੱਤਾ।
ਬ੍ਰਿੰਦ ਸੁਕਰਮਨ ਅੰਗੀਕਾਰਾ,
ਬਹੁਤ ਸਾਰੇ ਚੰਗੇ ਕਰਮ, ਸ੍ਰੇਸ਼ਟ ਕਰਮ ਉਹਨਾਂ ਨੇ ਅੰਗੀਕਾਰ ਕਰ ਲਏ, ਕੁਕਰਮਾਂ ਨੂੰ ਹਿਰਦੇ ਚੋਂ ਤਿਆਗ ਦਿੱਤਾ। ਔਰ ਬਹੁਤ ਸਾਰੇ ਚੰਗੇ ਕਰਮ, ਨਾਮ ਜਪਣਾ, ਦਾਨ ਕਰਨਾ, ਪਰਉਪਕਾਰ ਕਰਨਾ, ਭਲੇ ਦੀ ਬਿਰਤੀ ਰੱਖਣੀ, ਅੰਮ੍ਰਿਤ ਵੇਲੇ ਉੱਠਣਾ, ਸ਼ੁਭ ਕਰਮਾਂ ਵਿੱਚ ਪ੍ਰਵਿਰਤ ਹੋਣਾ, ਏਦਾਂ ਦੇ ਕਰਮਾਂ ਵਿੱਚ ਹੀ ਉਹਨਾਂ ਨੇ ਆਪਣੇ ਮਨ ਨੂੰ ਲਾ ਰੱਖਣਾ ਤੇ ਉਹਨਾਂ ਨੂੰ ਅੰਗੀਕਾਰ ਕਰਨਾ।
ਜੋ ਕਾਰਜ ਕਿਸ ਕੋ ਹੋਏ ਸਾਕੇ,
ਇਹੀ ਯਤਨ ਕਰਦੇ ਆ ਵੀ ਮੇਰੇ ਕੋਲੋਂ ਕਿਸੇ ਵੀ ਪ੍ਰਕਾਰ ਨਾਲ ਤਨ ਕਰਕੇ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਕਿਸੇ ਦਾ ਕੋਈ ਕਾਰਜ ਹੋ ਰਿਹਾ, ਕਿਸੇ ਦਾ ਕੋਈ ਭਲਾ ਹੋ ਰਿਹਾ ਤੇ ਮੈਂ ਕਰ ਲਵਾਂ। ਜਿਹੜਾ ਗੁਰਮੁਖ ਤਰ ਹੈ ਨਾ, ਉਹ ਹਮੇਸ਼ਾ ਇਹ ਸੋਚਦਾ ਕਿ ਮੇਰੇ ਰਾਹੀਂ ਕਿਸੇ ਦਾ ਭਲਾ ਹੋਵੇ, ਕਿਸੇ ਵੀ ਪ੍ਰਕਾਰ ਨਾਲ ਤਨ ਕਰਕੇ, ਬਚਨ ਕਰਕੇ ਤੇ ਚਾਹੇ ਕਰਮ ਕਰਕੇ।
ਕਰੇ ਭਲੋ ਖੋਟਾ ਨੈ ਤਾਕੇ,
ਉਹ ਸਦਾ ਭਲਾ ਹੀ ਕਰਦਾ ਔਰ ਕਦੇ ਕਿਸੇ ਦਾ ਖੋਟਾ ਨਹੀਂ ਤੱਕਦਾ, ਕਦੇ ਕਿਸੇ ਦਾ ਮਾੜਾ ਨਹੀਂ ਤੱਕਦਾ।
ਜੋ ਨਰ ਅਪਨ ਕਰੇ ਅਪਕਾਰਾ,
ਜੇਕਰ ਇਹੋ ਜੇ ਗੁਰਮੁਖਾਂ ਦਾ ਕੋਈ ਬੰਦਾ ਅਪਕਾਰ ਕਰੇ, ਯਾਨੀ ਕਿ ਉਹਨਾਂ ਦੇ ਨਾਲ ਕੋਈ ਬੁਰਿਆਈ ਕਰੇ, ਉਹਨਾਂ ਦਾ ਕੋਈ ਨੁਕਸਾਨ ਕਰੇ, ਇਹੋ ਜੇ ਗੁਰਮੁਖ ਤਰ ਦਾ ਉਹਨਾਂ ਦੇ ਨਾਲ ਕਿਸੇ ਮਾੜੇ ਤਰੀਕੇ ਨਾਲ ਪੇਸ਼ ਆਵੇ,
ਤਿਸ ਪਰ ਈਠਾਨੇ ਉਪਕਾਰਾ,
ਉਹਦੇ ਤੇ ਵੀ ਉਪਕਾਰ ਕਰਦੇ। ਉਹ ਕਹਿੰਦੇ ਜੇ ਬੁਰਾ ਕਰਦਾ ਤੇ ਮੈਂ ਇਹਦੇ ਨਾਲ ਬੁਰਾ ਨਹੀਂ ਬਣਨਾ, ਜੇ ਉਹਨਾਂ ਨੇ ਗੁਰਮੁਖਾਂ ਤਰਾਂ ਨਾਲ ਕੋਈ ਬੁਰਾ ਕਰਦਾ ਤਾਂ ਬਦਲੇ ਵਿੱਚ ਉਹਦੇ ਤੇ ਵੀ ਉਪਕਾਰ ਹੀ ਕਰਦੇ, ਉਹਦਾ ਬੁਰਾ ਨਹੀਂ ਤੱਕਦੇ।
ਹਿਰਦੇ ਬਿਸਾਰੀ ਸਕਲ ਖੁਟਾਈ,
ਉਹ ਆਪਣੇ ਹਿਰਦੇ ਚੋਂ ਉਹਨਾਂ ਦੀ ਸਾਰੀ ਖੁਟਾਈ, ਜੇ ਕਿਸੇ ਨੇ ਉਹਨਾਂ ਨਾਲ ਖੋਟਾਪਨ ਕੀਤਾ ਕਿਸੇ ਸਮੇਂ, ਤਾਂ ਗੁਰਮੁਖਾਂ ਦੇ ਹਿਰਦੇ ਚ ਜਿਹੜੇ ਗੁਰਮੁਖ ਤਰ ਨੇ ਉਹਨਾਂ ਦੇ ਹਿਰਦੇ ਚ ਉਹਨਾਂ ਪ੍ਰਤੀ ਵੈਰ ਭਾਵ ਨਹੀਂ ਹੁੰਦਾ, ਨਹੀਂ ਤਾਂ ਇੱਥੇ ਤਾਂ ਪੀੜੀਆਂ ਤੱਕ ਵੈਰ ਰੱਖਦੇ ਆ, ਪੀੜੀਆਂ ਤਾਈਂ ਪੁਸ਼ਤਾਂ ਦਰ ਪੁਸ਼ਤਾਂ ਦਾ। ਜਿਹੜਾ ਗੁਰਮੁਖ ਹੈ, ਜੇ ਉਹਦੇ ਨਾਲ ਕਿਸੇ ਨੇ ਬੁਰਿਆਈ ਕੀਤੀ ਵੀ ਹੋਵੇ ਨਾ, ਤੇ ਪਾਣੀ ਦੀ ਲਕੀਰ ਵਾਂਗੂ ਵੈਰ ਰੱਖਦਾ ਉਹ, ਜਿਵੇਂ ਪਾਣੀ ਚ ਲਕੀਰ ਕਿੰਨਾ ਕੁ ਚਿਰ ਰਹਿੰਦੀ ਹੈ, ਏਦਾਂ ਗੁਰਮੁਖ ਵੈਰ ਵਿਰੋਧ ਗਵਾਵੈ। ਗੁਰਬਾਣੀ ਦਾ ਮਾਂ ਵਾਕ ਹੈ, ਗੁਰਮੁਖ ਵੈਰ ਵਿਰੋਧ ਗਵਾਵੈ। ਜਿਹੜਾ ਗੁਰਮੁਖ ਤਾਰ ਹੈ ਉਹ ਆਪਣੇ ਹਿਰਦੇ ਚੋਂ ਵੈਰ ਵਿਰੋਧ ਦੀ ਬਿਰਤੀ ਗਵਾ ਦਿੰਦਾ। ਜੇ ਉਹਦੇ ਨਾਲ ਕਿਸੇ ਨੇ ਬੁਰਿਆਈ ਕੀਤੀ ਵੀ ਹੈ ਨਾ, ਉਹ ਕਦੇ ਆਪਣੇ ਹਿਰਦੇ ਚ ਉਹਦੇ ਪ੍ਰਤੀ ਖੁਟਿਆਈ ਨਹੀਂ ਰੱਖਦਾ।
ਸਹਿਜ ਸੁਭਾਏ ਕੋ ਭਲਾਈ,
ਉਹ ਸਹਿਜ ਸੁਭਾਏ ਸੁਤੇ ਸਿੱਧ ਭਲਾਈ ਕਰਦਾ, ਭਲਿਆਈ ਉਹਦੇ ਕੋਲੋਂ ਹੁੰਦੀ ਹੈ।
ਅਬ ਗੁਰਮੁਖ ਤਮ ਕੀ ਸੁਣ ਲੱਛਣ,
ਇਹ ਸੀ ਗੁਰਮੁਖ ਤਰ ਦੇ ਲੱਛਣ। ਹੁਣ ਗੁਰਮੁਖ ਤਮ ਤੀਜੇ, ਜਿਹੜੇ ਤੀਜੇ ਪ੍ਰਕਾਰ ਦੇ ਨੇ, ਉਹਨਾਂ ਦੇ ਲੱਛਣ ਸੁਣੋ।
ਗਿਆਨ ਸੰਪੰਨ ਵਿਸਾਲ ਵਿਚੱਛਣ,
ਜਿਹੜੇ ਗੁਰਮੁਖ ਤਮ ਨੇ ਉਹ ਬ੍ਰਹਮ ਗਿਆਨ ਦੇ ਸਹਿਤ ਸੰਪੰਨ ਹੋ ਜਾਂਦੇ ਆ। ਉਹਨਾਂ ਅੰਦਰ ਆਤਮਾ ਦਾ ਗਿਆਨ ਏਦਾਂ ਉਜਾਗਰ ਹੋ ਜਾਂਦਾ ਹੈ ਜਿਵੇਂ ਤਲੀ ਤੇ ਧਰਿਆ ਔਲਾ ਸਾਹਮਣੇ ਦਿਸਦਾ ਨਾ, ਏਦਾਂ ਬ੍ਰਹਮ ਦਾ ਸਾਕਸ਼ਾਤਕਾਰ ਹੋ ਜਾਂਦਾ ਗੁਰਮੁਖ ਤਮਾਂ ਦੇ। ਬਾਬਾ ਬੁੱਢਾ ਸਾਹਿਬ ਜੀ ਗੁਰਮੁਖ ਤਮ ਸਨ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਭਾਈ ਬਹਿਲੋ ਜੀ, ਭਾਈ ਲੱਖੂ ਜੀ, ਇਹ ਮਹਾਂਪੁਰਖ ਜਿਹੜੇ ਗੁਰਸਿੱਖ ਨੇ ਇਹ ਗੁਰਮੁਖ ਤਮ ਸਨ, ਜਿਨ੍ਹਾਂ ਅੰਦਰ ਬ੍ਰਹਮ ਦਾ ਗਿਆਨ ਸਾਕਸ਼ਾਤਕਾਰ ਹੋ ਗਿਆ ਜੀ।
ਆਤਮ ਰੂਪ ਜਥਾਵਤ ਜਾਣਾ,
ਉਹਨਾਂ ਨੇ ਆਤਮਾ ਦਾ ਸਵਰੂਪ ਜਥਾਵਤ ਜਾਣ ਲਿਆ, ਜਿੱਦਾਂ ਹੈ ਉਸੇ ਤਰ੍ਹਾਂ ਦਾ ਜਾਣ ਲਿਆ, ਜਿਸ ਤਰ੍ਹਾਂ ਦਾ ਸੀ ਉਸੇ ਤਰ੍ਹਾਂ ਵੇਖ ਲਿਆ
ਜਿਸ ਪ੍ਰਕਾਰ ਸਤਿਗੁਰੂ ਬਖਾਨਾ।
ਗੁਰਮੁਖ ਤਮ ਜਿਹੜੇ ਨੇ ਉਹਨਾਂ ਨੂੰ ਸਤਿਗੁਰੂ ਜੀ ਨੇ ਜਿਸ ਪ੍ਰਕਾਰ ਨਾਲ ਦੱਸਿਆ
ਜਗ ਵਿਚਿਤ੍ਰਤਾ ਨਿਸ਼ਚੈ ਨਾਹੀ,
ਉਹਨਾਂ ਨੇ ਉਸੇ ਤਰ੍ਹਾਂ ਜਾਣ ਲਿਆ, ਯਥਾਵਤ ਉਸੇ ਤਰ੍ਹਾਂ ਬ੍ਰਹਮ ਸਵਰੂਪ ਨੂੰ ਜਾਣ ਲਿਆ। ਉਹਨਾਂ ਨੂੰ ਇਹ ਜਿਹੜੀ ਜਗਤ ਦੀ ਵਿਚਿੱਤਰਤਾ ਹੈ, ਵਿਚਿੱਤਰਤਾ ਦਾ ਮਤਲਬ ਅਵਖਰੇਵਾਂ, ਭਿੰਨ ਭਿੰਨ, ਇਹ ਕਾਲਾ ਹੈ, ਗੋਰਾ ਹੈ, ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਫਲਾਣਾ ਹੈ, ਅਮਕਾ, ਇਹ ਫਲਾਣੇ ਦੇਸ਼ ਦਾ, ਅਮਕੇ ਦੇਸ਼ ਦਾ। ਕਹਿੰਦੇ ਜਿਹੜੀ ਇਹ ਜਗਤ ਦੀ ਵਿਚਿੱਤਰਤਾ ਹੈ, ਜਿਹਨੂੰ ਨਾਨਾਪਨ ਕਹਿੰਦੇ ਹਾਂ ਆਪਾਂ, ਅਨੇਕਤਾ ਕਹਿੰਦੇ ਹਾਂ,
ਏਕ ਰੂਪ ਲਖੀਅਤ ਸਭ ਮਾਈ,
ਉਹਨੂੰ ਨਜ਼ਰ ਨਹੀਂ ਆਉਂਦੀ ਅਨੇਕਤਾ, ਉਹਨੂੰ ਸਾਰੀ ਅਨੇਕਤਾ ਵਿੱਚ ਵੀ ਇੱਕੋ ਆਤਮਾ ਹੀ ਸਾਰਿਆਂ ਚ ਨਜ਼ਰ ਆਉਂਦੀ ਹੈ, ਅਨੇਕਤਾ ਵਿੱਚ ਵੀ ਉਹ ਇੱਕ ਨੂੰ ਹੀ ਵੇਖਦਾ ਹੈ।
ਅਬ ਸੁਨ ਮਨਮੁਖ ਕੀ ਬਿਦਤੀਨ,
ਉਹਨੂੰ ਕਹਿੰਦੇ ਆ ਗੁਰਮੁਖ ਤਮ, ਜਿਹੜੇ ਸਭ ਤੋਂ ਉੱਤਮ ਨੇ, ਸ੍ਰੇਸ਼ਟ। ਯਾਨੀ ਕਿ ਗੁਰਮੁਖ ਤਾਈ ਦੀ ਖੇਡ ਵੀ ਜਿਹੜੀ ਆ ਨਾ, ਇਹ ਵੱਖੋ ਵੱਖਰੇ ਪ੍ਰਕਾਰ ਨਾਲ ਖੇਡ ਚ ਸਮਝ ਆਉਂਦੀ ਹੈ। ਸਿਖਰ ਇਹੀ ਆ ਗੁਰਮੁਖ ਤਮ, ਇਹ ਸਿਖਰ ਹੈ, ਸ਼ੁਰੂਆਤ ਪਹਿਲਾਂ ਗੁਰਮੁਖ ਦੀ ਹੈ, ਫਿਰ ਗੁਰਮੁਖ ਤੋਂ ਗੁਰਮੁਖ ਤਰ ਬਣਨਾ, ਗੁਰਮੁਖ ਤਰ ਤੋਂ ਫਿਰ ਗੁਰਮੁਖ ਤਮ, ਉੱਥੇ ਗੁਰਮੁਖ ਤਮ ਜਦੋਂ ਹੋ ਗਏ ਫਿਰ ਤਾਂ ਇੱਕ ਮੇਕੀ ਹੋ ਗਏ, ਫਿਰ ਅਭੇਦ ਹੋ ਗਏ ਪਰਮ ਸੱਤ ਵਿੱਚ। ਹੁਣ ਇਸੇ ਤਰ੍ਹਾਂ ਮਨਮੁਖ ਜਿਹੜੇ ਨੇ ਉਹ ਵੀ ਤਿੰਨ ਤਰ੍ਹਾਂ ਦੇ ਨੇ, ਜੇ ਗੁਰਮੁਖ ਤਿੰਨ ਤਰ੍ਹਾਂ ਦੇ ਨੇ, ਮਨਮੁਖ ਵੀ ਤਿੰਨ ਤਰ੍ਹਾਂ ਦੇ ਨੇ। ਹੁਣ ਉਹਨਾਂ ਬਾਰੇ ਵੀ ਸੁਣੋ,
ਕਿਨ ਜੇ ਤਿੰਨ ਸੰਗ ਨੀਕੀ ਕੀਨ,
ਪਹਿਲੇ ਨੇ ਮਨਮੁਖ, ਦੂਜੇ ਨੇ ਮਨਮੁਖ ਤਰ, ਤੀਜੇ ਨੇ ਮਨਮੁਖ ਤਮ। ਜਿਹੜੇ ਮਨਮੁਖ ਨੇ ਉਹਨਾਂ ਬਾਰੇ ਸੁਣੋ ਜੀ, ਦੁਬਾਰਾ ਪੜੋ,
ਕਿਨ ਜੇ ਤਿੰਨ ਸੰਗ ਨੀਕੀ ਕੀਨ।
ਕਹਿੰਦੇ ਇਹ ਮਨਮੁਖ ਕਿਹੜੇ ਨੇ, ਵੀ ਜੇ ਮੰਨ ਲਓ ਉਹਨਾਂ ਨਾਲ ਕਿਸੇ ਨੇ ਚੰਗਾ ਕੀਤਾ, ਕਿਸੇ ਮਨਮੁਖ ਦਾ ਭਲਾ ਕੀਤਾ। ਮਨਮੁਖ ਦਾ ਸਭ ਤੋਂ ਪਹਿਲਾ ਲੱਛਣ ਦੱਸਣ ਲੱਗੇ ਮਨਮੁਖ ਦਾ, ਵੀ ਮੰਨ ਲਓ ਉਹਦੇ ਨਾਲ ਕਿਸੇ ਨੇ ਭਲਿਆਈ ਕੀਤੀ, ਕਿਸੇ ਨੇ ਉਹਦਾ ਕੋਈ ਕੰਮ ਕਰਤਾ ਜਾਂ ਉਹਦਾ ਕੋਈ ਚੰਗਾ ਕਰ ਦਿੱਤਾ,
ਸੋ ਵਿਸਾਰ ਠਾਨੇ ਬੁਰਿਆਈ,
ਜਿਹਨੇ ਭਲਾ ਕੀਤਾ ਉਸ ਭਲੇ ਨੂੰ ਵਿਸਾਰ ਕੇ ਜਿਹਨੇ ਭਲਾ ਕੀਤਾ ਉਹਦਾ ਹੀ ਬੁਰਾ ਸੋਚਣ ਲੱਗ ਪਿਆ, ਉਸੇ ਦੀ ਬੁਰਿਆਈ। ਜਿਵੇਂ ਸੱਪ ਨੂੰ ਨਾਲੇ ਦੁੱਧ ਪਿਆਇਆ, ਨਾਲੇ ਡੰਗ ਵੱਢਣ ਲੱਗ ਪਿਆ, ਨਾਲੇ ਜ਼ਹਿਰ ਉਗਲਣ ਲੱਗ ਪਿਆ। ਵੀ ਮਨਮੁਖ ਦਾ ਇਹ ਸੁਭਾਅ ਹੈ ਵੀ ਮੰਨ ਲਓ ਉਹਦੇ ਨਾਲ ਕਿਸੇ ਨੇ ਚੰਗਾ ਕੀਤਾ, ਪਰ ਜਿਹਨੇ ਚੰਗਾ ਕੀਤਾ ਉਹਦੇ ਨਾਲ ਹੀ ਵੈਰ ਰੱਖ ਲਿਆ, ਉਹਦਾ ਹੀ ਬੁਰਾ ਚਿਤਵਣ ਲੱਗ ਪਿਆ,
ਕਹਿ ਸੰਗ ਭਲੋ ਨਾ ਕਰੇ ਕਦਾਈ।
ਤੇ ਦੂਜੀ ਲੱਛਣ ਦੀ ਬਿਰਤੀ ਉਹਦੀ ਇਹ ਹੈ ਵੀ ਉਹ ਕਦੇ ਕਿਸੇ ਦੀ ਭਲਿਆਈ ਨਹੀਂ ਕਰਦਾ। ਮਨਮੁਖ ਜਿਹੜਾ ਜੇ ਉਹਦਾ ਕੋਈ ਭਲਾ ਕਰੇ ਉਹਦਾ ਵੀ ਬੁਰਾ ਚਿਤਵਦਾ, ਫਿਰ ਉਹ ਕਿਸੇ ਦਾ ਵੀ ਭਲਾ ਨਹੀਂ ਚਿਤਵਦਾ, ਸਭ ਦੀ ਬੁਰਿਆਈ, ਸਭ ਦੀ ਵੀ, ਸਾਰੇ ਮਰਨ ਤੇ ਮੈਂ ਵਸਦਾ ਰਵਾਂ, ਏਦਾਂ ਦੀ ਬਿਰਤੀ ਹੁੰਦੀ ਮਨਮੁਖ ਦੀ।
ਜਿਸਨੇ ਮਨ ਈ ਕੋ ਮੁਖ ਕੀਨ,
ਮਨਮੁਖ ਉਹ ਹੈ ਜਿਹਨੇ ਆਪਣਾ ਮੁਖ ਮਨ ਵੱਲ ਹੀ ਕੀਤਾ ਹੋਇਆ, ਵੀ ਸਦਾ ਜੋ ਮਨ ਕਹੇ ਉਹਨੇ ਮਨ ਦੇ ਕਹਿਣ ਮੁਤਾਬਕ ਹੀ ਚੱਲਣਾ।
ਮਨ ਕੋ ਕਹਿਓ ਕਰੇ ਮਤ ਹੀਨ,
ਮਤ ਤੋਂ ਹੀਣਾ ਹੋ, ਦਿਮਾਗ ਦਾ ਵਰਤੋਂ ਨਾ ਕਰੇ ਮਨ ਦਾ ਕਹਿਣਾ ਮੰਨੇ। ਹਾਲਾਂਕਿ ਮਨ ਦਾ ਮਤਲਬ ਹੁੰਦਾ ਮਨ ਨੇ ਫੁਰਨੇ ਕਰਨੇ ਆ, ਦਿਮਾਗ ਨੇ ਫੈਸਲਾ ਕਰਨਾ, ਪਰ ਮਨਮੁਖ ਜਿਹੜਾ ਬੁੱਧੀ ਆ ਉਹਦੀ ਵਰਤੋਂ ਨਹੀਂ ਕਰਦਾ, ਮਨਮੁਖ ਸਦਾ ਮਨ ਦੀ ਵਰਤੋਂ ਕਰਦਾ, ਮਨ ਨੇ ਜਿਵੇਂ ਕਿਹਾ ਉਦਾਂ ਕਰ ਲਿਆ।
ਧਰਮ ਨਾ ਰਾਖੀ ਨਿੰਦੈ ਕਿਆ ਹੈ,
ਮਨਮੁਖ ਧਰਮ ਨਹੀਂ ਰੱਖਦਾ, ਮਨਮੁਖ ਧਰਮ ਦੀ ਪਾਲਣਾ ਨਹੀਂ ਕਰਦਾ, ਉਹ ਸਗੋਂ ਨਿੰਦਾ ਕਰਦਾ, ਕਹਿੰਦਾ ਆਹ ਕੀ ਆ, ਲੋਕ ਉਦਾਂ ਹੀ ਪਖੰਡ ਕਰੀ ਜਾਂਦੇ ਆ, ਉਹ ਧਰਮ ਨੂੰ ਵੀ ਪਖੰਡ ਦੱਸਦੇ। ਜਿਹੜੇ ਮਨਮੁਖ ਨੇ ਨਾ ਉਹਨਾਂ ਪਤਾ ਕੀ ਆਖਿਆ, ਕਹਿੰਦੇ ਜੀ ਇਹ ਜਿਹੜਾ ਧਰਮ ਹੈ ਇਹ ਅਫੀਮ ਦਾ ਨਸ਼ਾ ਲੱਗਾ ਲੋਕਾਂ ਨੂੰ, ਇਹ ਅਫੀਮ ਦਾ ਨਸ਼ਾ, ਇਹ ਅਫੀਮ ਦਾ ਨਸ਼ਾ, ਇਹਨਾਂ ਕੋਈ ਛੁੱਟਦਾ ਨਹੀਂ ਹੈ। ਜਿਹੜੇ ਮਨਮੁਖ ਨੂੰ ਏਦਾਂ ਗੱਲਾਂ ਕਰਦੇ ਧਰਮ ਨੂੰ ਅਫੀਮ ਦਾ ਨਸ਼ਾ ਦੱਸਦੇ ਆ। ਹਾਲਾਂਕਿ ਜੇ ਸਮਾਜ 'ਚ ਧਰਮ ਨਾ ਹੋਵੇ ਤੇ ਧਰਮ ਵੀ ਹੋਣੇ ਸਮਾਜ ਦੀ ਤੁਸੀਂ ਜੇ ਕਲਪਨਾ ਕਰਕੇ ਵੇਖੋ, ਇਹੋ ਜਿਹਾ ਸਮਾਜ ਬਣ ਜਾਏਗਾ ਕਿ ਪਸ਼ੂਆਂ ਤੇ ਜਾਨਵਰਾਂ ਦੀ ਜਿਹੋ ਜਿਹੀ ਬਿਰਤੀ ਆ ਉਦਾਂ ਦੀ, ਪਸ਼ੂਆਂ ਤੇ ਜਾਨਵਰਾਂ ਦਾ ਜੋ ਨੇਚਰ ਹੈ, ਬਿਰਤੀ ਹੈ, ਉਦਾਂ ਦਾ ਸਮਾਜ ਹੋ ਜਾਏਗਾ ਸਾਰਾ। ਧਰਮ ਹੈ ਜਿਹੜਾ ਸਮਾਜ ਨੂੰ ਮਨੁੱਖ ਨੂੰ ਮਨੁੱਖ ਬਣਾ ਕੇ ਬੈਠਾ। ਫਰਾਇਡ ਵਰਗਿਆਂ ਨੇ, ਮਾਰਕਸ ਵਰਗਿਆਂ ਨੇ ਆਖਿਆ ਕੀ ਲੋੜ ਹੈ ਧਰਮ ਦੀ। ਫਰਾਇਡ ਦੇ ਚੇਲੇ, ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਕਰਨਾ ਯੂਨਾਨ ਦੇ ਇਲਾਕੇ 'ਚ, ਤੇ ਕੱਲੇ ਕੱਲੇ ਨੂੰ ਬੁਲਾ ਕੇ ਬਜ਼ੁਰਗ ਨੂੰ ਕਿਸੇ ਨੂੰ ਪੁੱਛਣਾ, ਨਾਲੇ ਉੱਥੇ ਇੱਕ ਸ਼ਰਾਬ ਨੂੰ ਮੈਂ ਚਾਹ ਦੇ ਮੁਤਾਬਕ ਏਦਾਂ ਦੀ ਉਹਨੂੰ ਪਿਆਈ ਜਾਣੀ, ਨਾਲੇ ਪੁੱਛੀ ਜਾਣਾ, ਤੇ ਵੱਡੇ ਵੱਡੇ ਬਜ਼ੁਰਗਾਂ ਦਾ ਵੀ ਨਿਰਾਦਰ ਕਰਕੇ ਟੋਰ ਦੇਣਾ। ਜਾ ਕੇ ਪੁੱਛਿਆ, ਕਹਿਣ ਲੱਗਾ ਜੀ ਘਰ ਵਿੱਚ ਮੇਰੀ ਜਿਹੜੀ ਘੋੜੀ ਸੀ ਉਹ ਬੁੱਢੀ ਹੋ ਗਈ ਹੈ, ਨਿਕੰਮੀ ਹੋ ਗਈ ਹੈ, ਵੀ ਹੁਣ ਉੱਦਾਂ ਹੀ ਉਹਨੂੰ ਪੱਠੇ ਪਾਈ ਜਾਂਦਾ, ਵੀ ਹੁਣ ਅੱਗੇ ਉਹਦੀ ਵਛੇਰੀ ਹੈ ਉਹ ਮੇਰੇ ਕੰਮ ਆਉਂਦੀ ਹੈ ਤੇ ਉਹਦਾ ਕੀ ਕਰਾਂ, ਉਹਨੂੰ ਕੱਢ ਦੇਣਾ ਤੇ ਕੋਈ ਜੁਰਮ ਤਾਂ ਨਹੀਂ? ਕਹਿੰਦੇ ਕੱਢ ਦਿਓ। ਘਰ ਆਇਆ ਤੇ ਆਪਣੀ ਮਾਂ ਦੀ ਬਾਂਹ ਫੜੀ, ਕਹਿੰਦਾ ਚੱਲ ਟੁਰਦੀ ਬਣ, ਤੂੰ ਕਿਹੜੇ ਕੰਮ ਦੀਆਂ ਸਾਡੇ। ਉਹ ਏਦਾਂ ਦਾ ਜਦੋਂ ਵਰਤਾਰਾ ਵਰਤਿਆ, ਫਿਰ ਉਹਨਾਂ ਨੇ ਆਖਿਆ ਨਹੀਂ ਇਹ ਗਲਤ ਹੋ ਰਿਹਾ। ਮਾਂ ਬਾਪ ਦਾ ਅਦਬ ਤੇ ਸਤਿਕਾਰ, ਵੱਡੇ ਦਾ ਸਤਿਕਾਰ, ਸਮਾਜ ਵਿੱਚ ਵਿਚਰਨ ਦਾ ਤਰੀਕਾ ਪ੍ਰਕਾਰ, ਉਹ ਸਾਨੂੰ ਧਰਮ ਸਿਖਾਉਂਦਾ। ਜੇ ਧਰਮ ਹੀ ਨਾ ਰਹੇ ਤੇ ਧਰਮ ਵੀ ਹੋਣਾ ਮਨੁੱਖ ਜਾਨਵਰਾਂ ਵਰਗੀ ਪ੍ਰਵਿਰਤੀ ਹੋ ਜਾਏਗੀ। ਤੋ ਬੜੇ ਮਨਮੁੱਖ ਲੋਕ ਨੇ ਜਿਹੜੇ ਧਰਮ ਦੀ ਨਿੰਦਾ ਕਰਦੇ ਆ, ਉਹ ਧਰਮ ਨੂੰ ਮਾੜਾ ਕਹਿੰਦੇ ਆ। ਉਹ ਕਹਿੰਦੇ ਨਹੀਂ ਇਹ ਧਰਮ ਤਾਂ ਇਹ ਤਾਂ ਉਦਾਂ ਹੀ ਬਣਾਇਆ ਹੋਇਆ ਜੀ। ਹਾਂਜੀ,
ਕਪਟ ਕੂਰ ਕਰ ਲਪਟ ਤ੍ਰਿਆ ਹੈ।
ਉਹ ਜਿਹੜੇ ਮਨਮੁੱਖ ਨੇ ਉਹ ਕਹਿੰਦੇ ਧਰਮ ਇਹ ਤਾਂ ਉਦਾਂ ਹੀ ਲੋਕਾਂ ਨੂੰ ਬਣਾਇਆ, ਉਹ ਕੂੜ ਬੋਲਦੇ, ਪਰਾਈ ਇਸਤਰੀ ਗਾਮੀ ਕਰਦੇ। ਕਹਿੰਦੇ ਆਪਣੀ ਇਸਤਰੀ ਤੇ ਪਰਾਈ ਇਸਤਰੀ ਚ ਕੀ ਫਰਕ ਹੈ, ਇਸਤਰੀ ਤਾਂ ਇਸਤਰੀ ਹੁੰਦੀ ਹੈ, ਉਹਨਾਂ ਦੀ ਬਿਰਤੀ ਇੱਦਾਂ ਦੀ ਬਣ ਜਾਂਦੀ ਹੈ। ਕਹਿੰਦੇ ਉੱਥੇ ਕੀ ਫਰਕ ਹੈ, ਸਾਰੇ ਇਸਤਰੀ ਰੂਪ ਹੀ ਹੁੰਦੇ ਹਨ, ਸਾਰੇ ਪੁਰਖ ਇੱਕੋ ਜਿਹੇ ਹੁੰਦੇ ਹਨ। ਤੋ ਏਦਾਂ ਦਾ ਭੈੜੇ ਮਨਮੁੱਖ ਕਰਮ ਕਰਦੇ ਹਨ।
ਅਸ ਮਨਮੁੱਖ ਕੇ ਲੱਛਣ ਜਾਣ,
ਇਹ ਨੇ ਮਨਮੁੱਖ ਦੇ ਲੱਛਣ। ਹਾਂਜੀ,
ਅਬ ਮਨਮੁੱਖ ਤਰ ਕੋ ਸੁਨ ਕਾਨ,
ਹੁਣ ਦੂਜੇ ਨੇ ਮਨਮੁੱਖ ਤਰ ਉਹ ਵੀ ਸੁਣੋ ਜੀ,
ਪਰ ਕੋ ਭਲਾ ਹੋਤ ਦੁੱਖ ਪਾਵੇ।
ਮਨਮੁੱਖ ਤਰ ਨੇ ਉਹ ਕਿਹੋ ਜਿਹੇ ਨੇ, ਉਹ ਕਹਿੰਦੇ ਜੇ ਕਿਸੇ ਦਾ ਭਲਾ ਹੁੰਦਾ ਹੋਵੇ ਉਹ ਵੇਖ ਕੇ ਦੁਖੀ ਹੋਈ ਜਾਂਦੇ, ਇਹਦਾ ਕਿਉਂ ਭਲਾ ਹੋ ਰਿਹਾ, ਇਹਦਾ ਕਿਉਂ ਫਾਇਦਾ ਹੋ ਰਿਹਾ। ਮਨਮੁੱਖ ਤਰ ਜਿਹੜੇ ਨੇ, ਮੇਰੇ ਖਿਆਲ ਚ ਅੱਜ ਗਿਣਤੀ ਬਹੁਤੀ ਮਨਮੁੱਖ ਤਰਾਂ ਦੀ ਹੋਵੇਗੀ, ਜਿਹੜੇ ਕਿਸੇ ਦਾ ਭਲਾ ਵੇਖ ਕੇ ਦੁਖੀ ਜਾਂਦੇ, ਵੀ ਇਹਨੇ ਕੋਈ ਚੰਗਾ ਮਕਾਨ ਬਣਾ ਲਿਆ, ਇਹਦੇ ਖੇਤਾਂ ਚ ਕੋਈ ਚੰਗੀ ਫਸਲ ਹੋ ਗਈ, ਇਹ ਕੋਈ ਚੰਗੀ ਰੋਟੀ ਖਾਂਦਾ, ਇਹ ਕੋਈ ਚੰਗੀ ਨੌਕਰੀ ਕਰਨ ਲੱਗ ਪਿਆ। ਮਨਮੁੱਖ ਤਰ ਅੱਜ ਬਹੁਤੇ ਨੇ। ਬਾਦਸ਼ਾਹ ਕਹਿੰਦੇ ਜਿਹੜਾ ਮਨਮੁੱਖ ਤਰ ਹੈ ਉਹਦਾ ਸਭ ਤੋਂ ਵੱਡਾ ਲੱਛਣ ਇਹ ਹੈ ਵੀ ਉਹ ਕਿਸੇ ਦਾ ਭਲਾ ਹੁੰਦਾ ਵੇਖ ਕੇ ਵੀ ਦੁਖੀ ਹੁੰਦਾ।
ਕਿਮ ਬਿਗਰੀ ਅਸ ਯਤਨ ਬਣਾਵੇ,
ਉਹ ਇਹ ਯਤਨ ਕਰਦਾ ਵੀ ਇਹਦਾ ਵਿਗਾੜ ਕਿਵੇਂ ਹੋਵੇ, ਇਹਦਾ ਨੁਕਸਾਨ ਕਿਵੇਂ ਹੋਵੇ। ਏਦਾਂ ਵੀ ਕਈ ਵਾਰੀ ਸੁਣਨ ਚ ਆਉਂਦਾ ਸਮਾਜ ਚ, ਕਿਸੇ ਦੀ ਫਸਲ ਚੰਗੀ ਹੋਵੇ, ਜਾਣ ਬੁੱਝ ਕੇ ਕਈ ਉਹਦੇ ਨਾਲ ਈਰਖਾ ਕੱਢਣ ਵਾਸਤੇ ਵੀ ਇਹਦੀ ਫਸਲ ਵਧੀਆ ਨਾ ਹੋਵੇ, ਨੱਕਾ ਵੱਢ ਦੇਣਗੇ, ਜਾਣ ਕੇ ਪਾਣੀ ਦਾ ਉੱਧਰ ਵਾੜ ਦੇਣਗੇ ਜਾਣ ਬੁੱਝ ਕੇ। ਇਹ ਵੀ ਹੁੰਦਾ ਨਾ ਸਮਾਜ ਚ, ਜਾਣ ਬੁੱਝ ਕੇ ਕਿਸੇ ਦਾ ਨੁਕਸਾਨ ਕਰਨ ਦੀ ਬਿਰਤੀ ਹੁੰਦੀ ਮਨਮੁੱਖ ਤਰ ਵਿੱਚ।
ਦੇਖਤ ਸੁਨਤ ਤਪਤ ਅਤ ਛਾਤੀ,
ਉਹ ਵੇਖਦਿਆਂ ਸੁਣਦਿਆਂ ਉਹਨਾਂ ਦਾ ਹਿਰਦਾ ਸੜਦਾ ਬਲਦਾ ਰਹਿੰਦਾ, ਕਿਉਂ ਕਿਸੇ ਦਾ ਭਲਾ ਹੁੰਦਾ, ਕਿਉਂ ਕਿਸੇ ਦਾ ਚੰਗਾ ਹੋ ਰਿਹਾ।
ਚਿਤਵੈ ਕੋ ਹੋਵੇ ਇਸ ਘਾਤੀ,
ਮਨ ਚ ਸੋਚਦਾ ਰਹਿੰਦਾ ਕਿਹੜੇ ਵੇਲੇ ਮਰੇ, ਕਿਹੜੇ ਵੇਲੇ ਖਤਮ ਹੋਵੇ, ਕਿਹੜੇ ਵੇਲੇ ਇਹ ਗਰਕ ਹੋ ਜਾਏ ਮਿੱਟੀ ਚ, ਏਦਾਂ ਸੋਚਦਾ ਮਨਮੁੱਖ ਤਰ।
ਅਪਰ ਭਲਾ ਕੋ ਕਹਾਂ ਸੁਹਾਏ,
ਕਹਿੰਦੇ ਹੋਰ ਤਾਂ ਭਲਾ ਉਹਨੂੰ ਕੀ ਸੋਭਣਾ।
ਸਖਾ ਭਲੇ ਕੋ ਸੁਨ ਤਪਤਾਏ,
ਉਹਦਾ ਕੋਈ ਯਾਰ ਦੋਸਤ ਹੈ ਨਾ ਉਹਦਾ ਭਲਾ ਹੋਵੇ ਉਹਦੇ ਵਾਸਤੇ ਵੀ ਤਪਦਾ ਉਹ। ਕਹਿੰਦੇ ਦੂਜਿਆਂ ਵਾਸਤੇ ਤਾਂ ਭਲਾ ਉਹਨੇ ਕੀ ਸੋਚਣਾ, ਕਿ ਭਲਾ ਹੁੰਦਾ ਵੇਖ ਕੇ ਕੀ ਬਰਦਾਸ਼ਤ ਕਰਨਾ। ਜੇ ਮਨਮੁੱਖ ਤਰ ਦਾ ਕੋਈ ਯਾਰ ਦੋਸਤ ਵੀ ਹੋਵੇ ਨਾ, ਉਹਦਾ ਕਿਤੇ ਚੰਗਾ ਹੋ ਜਾਏ, ਉਹਦਾ ਕਿਤੇ ਮੁਨਾਫਾ ਹੋ ਜਾਏ, ਉਹਨੂੰ ਵੇਖ ਕੇ ਵੀ ਗਿਰਜਦਾ ਸੜਦਾ ਹੈ।
ਮੁਕਤੀ ਮੀਠੀ ਕਹੇ ਸੁਣਾਵੇ,
ਮੂੰਹ ਤੋਂ ਜ਼ਰੂਰ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ, ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਮੇਰੇ ਯਾਰ ਦਾ ਕੰਮ ਹੋ ਗਿਆ, ਪਰ ਅੰਦਰ ਉਹਦੇ ਨਹੀਂ ਵੜ ਕੇ ਕੋਈ ਵੇਖਦਾ ਵੀ ਹੋਇਆ ਕਿਉਂ ਹੈ ਇਹਦਾ। ਹਾਂਜੀ,
ਨੈ ਉਰ ਜਰੇ ਸੋ ਜਰ ਜਰ ਜਾਵੇ,
ਉਹਦੇ ਕੋਲੋਂ ਜਰਿਆ ਨਹੀਂ ਜਾਂਦਾ, ਉਹ ਸੜ ਸੜ ਜਾਂਦਾ ਹਿਰਦੇ ਚ।
ਹਿਤ ਅਨਹਿਤ ਸਮ ਏਕ ਵਿਚਾਰੇ,
ਉਹ ਹਿਤ ਅਨਹਿਤ ਸਮ ਇੱਕੋ ਬਰਾਬਰ ਹੀ ਜਾਣਦਾ ਹੈ।
ਸਭ ਕੋ ਬੁਰੋ ਹੋਏ ਸੁਖ ਤਾਰੇ,
ਉਹਨੂੰ ਉਦੋਂ ਖੁਸ਼ੀ ਹੁੰਦੀ ਜਦੋਂ ਸਭ ਦਾ ਬੁਰਾ ਹੋਵੇ, ਉਹਨੂੰ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਸਭ ਦਾ ਨੁਕਸਾਨ ਹੋਵੇ। ਉਹ ਕਹਿੰਦਾ ਚੰਗਾ ਸਾਰੇ ਹੀ ਮਰਨ, ਮੈਂ ਰਹਿ ਜਾ ਕੱਲਾ ਹੀ, ਇਦਾਂ ਦੀ ਮਨਮੁਖ ਤਰ ਦੀ ਬਿਰਤੀ ਹੈ।
ਸਭ ਜਗ ਕੋ ਬੈਰੀ ਸਮਝਾਨੇ,
ਉਹ ਸਾਰੇ ਸੰਸਾਰ ਨੂੰ ਹੀ ਆਪਣਾ ਵੈਰੀ ਸਮਝਦਾ, ਸਾਰੇ ਜਗਤ ਨੂੰ ਹੀ ਆਪਣਾ ਦੁਸ਼ਮਣ ਜਾਣਦਾ।
ਬਹੁਤਨ ਸੰਗ ਦਵੈਸ਼ੀ ਠਾਨੀ,
ਬਹੁਤਿਆਂ ਨਾਲ ਦਵੈਸ਼ ਹੀ ਰੱਖਦਾ, ਸਾਰੀ ਜ਼ਿੰਦਗੀ ਦਵੈਸ਼ ਹੀ ਪਾਲਦਾ।
ਅਬ ਮਨ ਮੁਖ ਤਮ ਕੋ ਸੁਨ ਕਾਨ,
ਇਹ ਸੀ ਮਨਮੁਖ ਤਰ। ਹੁਣ ਤੀਜੇ ਨੇ ਮਨਮੁਖ ਤਮ ਜਿਹੜੇ ਸਿਖਰ ਦੇ ਨੇ, ਮਨਮੁਖ ਫਿਰ ਮਨਮੁਖ ਦੇ ਉੱਤੇ ਮਨਮੁਖ ਤਰ, ਹੁਣ ਤੀਜੇ ਜਿਹੜੇ ਮਨਮੁਖ ਤਮ ਜਿਹੜੇ ਉਹਨਾਂ ਤੋਂ ਵੀ ਪਰੇ ਸਿਰੇ ਕਿੰਨੇ ਮਾੜੇ ਹੋਣਗੇ ਦੱਸਣ ਨੇ। ਹਾਂਜੀ,
ਸਭ ਕੋ ਬੁਰਾ ਆਪਣ ਹਿੱਤ ਜਾਨ,
ਉਹ ਆਪਣਾ ਹਿੱਤ ਪਤਾ ਕਿਹਦੇ ਚ ਸਮਝਦਾ, ਉਹ ਕਹਿੰਦਾ ਜਦੋਂ ਸਾਰਿਆਂ ਦਾ ਬੁਰਾ ਹੋਵੇਗਾ ਮੇਰਾ ਭਲਾ ਹੋਵੇਗਾ। ਮਨਮੁਖ ਤਮ ਇਹ ਕਹਿੰਦਾ ਕਿ ਜਦੋਂ ਸਭ ਦਾ ਬੁਰਾ ਹੋਵੇਗਾ ਉਦੋਂ ਮੇਰਾ ਭਲਾ ਹੋਵੇਗਾ।
ਸਤਿਗੁਰ ਸ਼ਬਦ ਸ਼੍ਰਵਨ ਨੈ ਕਰੇ,
ਕਦੇ ਗੁਰਬਾਣੀ ਨੀ ਸੁਣਦਾ, ਉਹ ਕਦੇ ਧਰਮ ਗ੍ਰੰਥ ਨੀ ਸੁਣਦਾ।
ਕਥਾ ਪੁਰਾਨ ਕਾਨ ਨੈ ਧਰੇ,
ਉਹ ਕਥਾ ਸੁਣਦਾ ਕਿਸੇ ਧਰਮ ਗ੍ਰੰਥ ਦੀ, ਸ਼ਾਸਤਰ ਦੀ।
ਦਾਨ ਪੁੰਨ ਇਸ਼ਨਾਨ ਵਿਹੀਨ,
ਨਾ ਉਹਨੇ ਦਾਨ ਕਰਨਾ ਨਾ ਉਹਨੇ ਪੁੰਨ ਕਰਨਾ, ਇਸ਼ਨਾਨ ਵੀ ਕਦੇ ਕਰੇ ਕਦੇ ਨਾ ਕਰੇ, ਉਹ ਵੀ ਦਿਨ ਚੜਿਆ।
ਕੂਰੋ ਕਏ ਜੀਵ ਕਾ ਤੀਨ,
ਔਰ ਆਪਣੀ ਜੀਵਕਾ ਹਮੇਸ਼ਾ ਝੂਠ ਦੇ ਆਸਰੇ ਰੱਖੇ, ਝੂਠ ਦੇ ਅਧੀਨ ਹੀ ਆਪਣੀ ਉਪਜੀਵਕਾ ਨਿਭਾਵੇ।
ਇਮ ਪਾਖੇ ਜੈ ਨਰ ਸਮੁਦਾਈ,
ਜਿੱਥੇ ਬਹੁਤੇ ਲੋਕ ਇਕੱਠੇ ਹੋਏ ਬੈਠੇ ਹੋਣ ਤੇ ਉਹਨਾਂ ਵਿੱਚ ਆ ਕੇ ਇਉਂ ਆਖੇ। ਤੁਸੀਂ ਵੀ ਸੁਣਿਆ ਹੋਣਾ ਕਈ ਵਾਰੀ ਮਨਮੁਖ ਤਮ ਕੀ ਬੋਲਦਾ ਹੁੰਦਾ, ਜਦੋਂ ਬਹੁਤੇ ਲੋਕ ਬੈਠੇ ਹੋਣ ਉਹਨਾਂ ਵਿੱਚ ਬੈਠਿਆ ਉਹ ਇਉਂ ਕਹਿੰਦਾ,
ਹਮੇ ਨਾ ਫਲਤ ਕਰੀ ਭਲਿਆਈ,
ਕਹਿੰਦਾ ਜੀ ਸਾਨੂੰ ਤਾਂ ਭਲਿਆਈ ਫਲਦੀ ਨਹੀਂ, ਮੈਨੂੰ ਤਾਂ ਬੁਰਿਆਈ ਫਲਦੀ ਹੈ। ਕਹਿੰਦਾ ਜੀ ਸਾਨੂੰ ਇਹ ਗੱਲ ਤੁਸੀਂ ਕਈਆਂ ਦੀ ਜ਼ੁਬਾਨੀ ਸੁਣੀ ਹੋਣੀ ਹੈ, ਮੈਂ ਵੀ ਸੁਣੀ ਹੈ ਆਪਣੇ ਕੰਨੀ, ਇਹ ਕਹਿੰਦੇ ਸੁਣੀਦੇ ਨੇ ਲੋਕ, ਕਹਿੰਦੇ ਕਿ ਸਾਨੂੰ ਤਾਂ ਭਲਿਆਈ ਨਹੀਂ ਫਲਦੀ, ਅਸੀਂ ਨਹੀਂ ਇਹ ਭਲਿਆਈ ਕਰ ਸਕਦੇ, ਸਾਨੂੰ ਨਹੀਂ ਜੇ ਫਲਦੀ ਏ। ਹਾਂਜੀ,
ਕਰਤ ਬੁਰਾਈ ਹੀ ਸੁਖ ਪਾਵੇ,
ਕਹਿੰਦੇ ਜਦੋਂ ਤੱਕ ਮੈਂ 10-20 ਬੰਦਿਆਂ ਨੂੰ ਰੋਜ਼ ਗਾਲਾਂ ਨਾ ਕੱਢ ਲਵਾਂ, 10-20 ਬੰਦਿਆਂ ਦਾ ਰੋਜ਼ ਬੁਰਾ ਨਾ ਕਰ ਲਵਾਂ, 10-20 ਬੰਦਿਆਂ ਦੀਆਂ ਰੋਜ਼ ਚੁਗਲੀਆਂ ਕਰਕੇ ਉਹਨਾਂ ਦੇ ਬਣਦੇ ਕੰਮ ਨਾ ਵਿਗਾੜ ਲਵਾਂ, ਉਦੋਂ ਤੱਕ ਤਾਂ ਮੈਨੂੰ ਰੋਟੀ ਨਹੀਂ ਹਜ਼ਮ ਹੁੰਦੀ, ਉਦੋਂ ਤੱਕ ਤਾਂ ਸ਼ਾਮ ਤਾਂ ਇਉਂ ਲੱਗਦਾ ਵੀ ਪੇਟ 'ਚ ਫਾਰਾ ਨਾ ਹੋ ਜਾਵੇ। ਇਹ ਮਨਮੁਖ ਤਮ ਦੀ ਬਿਰਤੀ ਹੈ ਜਿਹੜੇ ਤੀਜੇ ਪ੍ਰਕਾਰ ਦੇ ਹਨ।
ਅਸ ਮਨਮੁਖ ਤਮ ਨਰਕ ਸਿਧਾਵੇ,
ਇਹਨਾਂ ਦੇ ਜਿਹੜੇ ਮਨਮੁਖ ਤਮ ਨੇ ਉਹ ਫਿਰ ਨਰਕ ਗਾਮੀ ਹੁੰਦੇ, ਨਰਕ ਸਿਧਾਉਂਦੇ ਨੇ।
ਕੋਰ ਸਜਾਇਨ ਸਹੇ ਸਰੀਰ,
ਭਿਆਨਕ ਸਜਾਵਾਂ ਉਹਨਾਂ ਨੂੰ ਸਹਿਣੀਆਂ ਪੈਂਦੀਆਂ ਹਨ।
ਜਨਮ ਮਰਨ ਕੀ ਪੁਨ ਪੁਨ ਪੀਰ,
ਜੰਮਦੇ ਮਰਦੇ ਰਹਿੰਦੇ ਆ ਮੁੜ ਮੁੜ ਕੇ।
ਸੁਨ ਤੀਨੋ ਗੁਰ ਕੋ ਉਪਦੇਸ਼,
ਭਾਈ ਕੁੱਲਾ, ਭਾਈ ਭੁੱਲਾ ਜੀ ਔਰ ਭਾਈ ਭਗੀਰਥ ਜੀ, ਤਿੰਨਾਂ ਨੇ ਗੁਰੂ ਕਾ ਉਪਦੇਸ਼ ਸੁਣਿਆ।
ਗੁਰਮੁਖ ਲੱਛਣ ਧਰੇ ਅਸ਼ੇਸ਼,
ਔਰ ਗੁਰਮੁਖਾਂ ਵਾਲੇ ਜਿਹੜੇ ਲੱਛਣ ਸੀ ਉਹ ਧਾਰਨ ਕੀਤੇ।
ਸ਼੍ਰੀ ਸਤਿਗੁਰ ਕੋ ਸੇਵਤ ਰਹੇ,
ਸਤਿਗੁਰਾਂ ਦੀ ਸੇਵਾ ਕਰਦੇ ਰਹੇ।
ਨਿਜ ਸਰੂਪ ਮੈਂ ਥਿਰਤਾ ਲਹੇ,
ਔਰ ਆਪਣੇ ਨਿਜ ਸਰੂਪ ਵਿੱਚ ਟਿਕ ਗਏ, ਆਤਮ ਸਵਰੂਪ ਨੂੰ ਪ੍ਰਾਪਤ ਹੋ ਕੇ ਮੋਕਸ਼ ਨੂੰ ਪ੍ਰਾਪਤ ਹੋ ਗਏ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਸੁਸਿੱਖਿਅਤ ਕਰ ਰਹੇ ਨੇ, ਉਪਦੇਸ਼ ਦੇ ਕੇ ਨਿਵਾਜ ਰਹੇ ਨੇ। ਗੁਰਦੇਵ ਕਿਰਪਾ ਕਰਨ, ਗੁਰਮੁਖਾਂ ਵਾਲੇ ਲੱਛਣ, ਸਨਮੁਖਾਂ ਵਾਲੇ ਲੱਛਣ ਸਾਡੇ ਹਿਰਦਿਆਂ ਚ ਵਸਣ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿ
ब्रह्म
अबनासी अगनास
हे पूरन हे सर्वम
दुख पंजन गुणतास
हे संगी हे निरंकार
हे निर्गुण सब टेक
हे गोविंद हे गुण निदान
जागे सदा बबेक
हे अपरंपर हर हरे
पियो अनहारे
हे संत कै सदा संग
निधाराय आधार
हे ठाकुर हो दास रो
मैं निर्गुण गुण नहीं कोई
नानक दीजे नाम दान
राखो ही परोए
आए प्रभ शरणागति
कृपा निध दयाल
एक अखर हर मन बस्त
नानक ओते नियाल
वाहे गुरु नाम जहाज है
चढ़े सो तेरे पारे
जो शरदा कर सेवंदे
गुर पारे उतार नहारे
वाहे गुरु नाम जहाज है
चढ़े सो तेरे पारे
जो शरदा कर सेवंदे
गुर पारे उतार नहारे
वाहे गुरु जी का खालसा वाहे गुरु जी की फतेह।